नरवैर गुरु है श्री हर अकाल मूरत हर कृष्ण
छोटी का नाम राज कोयर सी।
ਉਹ ਛੋਟੇ ਹੁੰਦਿਆਂ ਆਪਣੀ ਮਾਤਾ ਨਾਲ ਸਤਸੰਗਤ ਵਿੱਚ ਜਾਣ ਲੱਗ ਪਈ। ਉਸ ਨੂੰ ਇਸ ਗੱਲ 'ਤੇ ਵਿਸ਼ਵਾਸ ਹੋ ਗਿਆ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਪਸ ਵਿੱਚ ਭੈਣਾਂ ਮਿਲ ਕੇ ਖੇਡ ਰਹੀਆਂ ਸਨ। ਅਚਾਨਕ ਗੱਲ ਚੱਲ ਪਈ ਵੀ ਆਪਾਂ ਕਿਸ ਦਾ ਦਿੱਤਾ ਖਾਣੀਆਂ ਹਾਂ। ਚਾਰ ਭੈਣਾਂ ਨੇ ਆਖਿਆ, ਸਾਡਾ ਪਿਤਾ ਹੀ ਪਾਲਣਹਾਰ ਹੈ, ਅਸੀਂ ਉਹਦਾ ਦਿੱਤਾ ਖਾਂਦੀਆਂ ਪਹਿਨਦੀਆਂ ਹਾਂ। ਬੀਬੀ ਰਾਜ ਕੌਰ ਕਹਿਣ ਲੱਗੀ, ਨਹੀਂ, ਸਾਰੇ ਪਰਮੇਸ਼ਰ ਦਾ ਦਿੱਤਾ ਖਾਂਦੇ ਹਨ। ਇਸ ਗੱਲ ਤੋਂ ਭੈਣਾਂ ਵਿੱਚ ਤਕਰਾਰ ਹੋਇਆ, ਪਿਤਾ ਦੇ ਪਾਸ ਗੱਲ ਪਹੁੰਚ ਗਈ। ਪਿਤਾ ਦੁਨੀ ਚੰਦ ਉਸ ਵੇਲੇ ਨਾਸਤਕ ਬਣ ਚੁੱਕਿਆ ਸੀ। ਉਸਨੇ ਗੁੱਸੇ ਵਿੱਚ ਆ ਕੇ ਆਪਣੀ ਛੋਟੀ ਧੀ ਰਾਜ ਕੌਰ ਨੂੰ ਇੱਕ ਕੋੜੀ ਤੇ ਪਿੰਗਲੇ ਦੇ ਨਾਲ ਵਿਆਹ ਦਿੱਤਾ। ਉਹ ਹੁਣ ਉਸ ਨੂੰ ਲੈ ਕੇ ਇੱਧਰ ਉੱਧਰ ਪਿੰਡਾਂ ਦੇ ਵਿੱਚ ਫਿਰਦੀ ਹੈ। ਗੁਰੂ ਕੇ ਚੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਹੈ। ਇੱਕ ਦੋ ਦਿਨ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਛਕਿਆ, ਫਿਰ ਦੂਸਰੇ ਦਿਨ ਤੁੰਗ ਪਿੰਡ ਵਿੱਚ ਭਿਖਿਆ ਮੰਗਣ ਵਾਸਤੇ ਗਈ ਹੈ ਆਪਣੇ ਪਤੀ ਨੂੰ, ਜਿੱਥੇ ਗੁਰਦੁਆਰਾ ਦੁੱਖ ਪੰਜਨੀ ਬੀਰ ਸਾਹਿਬ ਹੈ। ਉਸ ਜਗ੍ਹਾ ਉਸ ਵੇਲੇ ਕੱਚਾ ਤਲਾਅ ਸੀ, ਇੱਕ ਟੋਭਾ ਸੀ। ਉੱਥੇ ਉਸਨੂੰ ਬੇਰੀ ਹੇਠ ਬਿਠਾ ਕੇ ਆਪ ਚਲੀ ਗਈ। ਪਰ ਜਦੋਂ ਵਾਪਸ ਮੁੜ ਕੇ ਆਈ, ਉਸਦੀ ਜਗ੍ਹਾ 'ਤੇ ਇੱਕ ਨੌ ਜਵਾਨ ਸਾਹਮਣੇ ਬੈਠਾ ਨਜ਼ਰ ਆਇਆ। ਬੀਬੀ ਰਾਜ ਕੌਰ ਪਤੀਵ੍ਰਤਾ ਸੀ। ਉਸਨੇ ਮਨ ਵਿੱਚ ਸੋਚਿਆ, ਮੇਰਾ ਪਤੀ ਤੇ ਕੋੜੀ ਤੇ ਪਿੰਗਲਾ ਸੀ, ਹੁਣ ਜੋ ਸਾਹਮਣੇ ਕੋਈ ਆਦਮੀ ਬੈਠਾ ਹੈ ਉਹ ਇੱਕ ਇੱਕ ਜੰਗ ਉਮਰ ਦਾ ਦਿਖਾਈ ਦੇ ਰਿਹਾ ਹੈ, ਕੋਈ ਮੇਰੇ ਨਾਲ ਧੋਖਾ ਨਾ ਹੋ ਜਾਵੇ। ਦੂਰੋਂ ਹੀ ਖਲੋ ਕੇ ਉੱਚੀ ਆਵਾਜ਼ ਦੇ ਵਿੱਚ ਪੁਕਾਰਨ ਲੱਗ ਪਈ, ਤੂੰ ਕੌਣ ਹੈ? ਉਹ ਕਹਿਣ ਲੱਗਾ, ਮੈਂ ਤੇਰਾ ਪਤੀ ਹਾਂ। ਉਹ ਕਹਿਣ ਲੱਗੀ, ਤੂੰ ਮੇਰਾ ਪਤੀ ਨਹੀਂ ਹੋ ਸਕਦਾ, ਕਿਧਰੇ ਐਸਾ ਨਾ ਹੋਵੇ। ਤੂੰ ਮੇਰੇ ਰੂਪ ਤੇ ਮੋਹਿਤ ਹੋ ਕੇ ਕੀ ਰਾਜ ਕੰਨਿਆ ਹੈ? ਤੂੰ ਮੇਰੇ ਪਤੀ ਨੂੰ ਕਿਧਰੇ ਇੱਧਰ ਉੱਧਰ ਕਰ ਦਿੱਤਾ ਹੋਵੇ ਜਾਂ ਉਸਨੂੰ ਮਾਰ ਮੁਕਾਇਆ ਹੋਵੇ। ਇੱਕ ਗੱਲ ਯਾਦ ਰੱਖ, ਜੇ ਤੂੰ ਮੇਰੇ ਪਤੀ ਦੇ ਨਾਲ ਕੋਈ ਦੁਰਵਿਵਹਾਰ ਕੀਤਾ ਹੋਵੇਗਾ, ਮੈਂ ਤੈਨੂੰ ਉਸਦੀ ਸਜ਼ਾ ਦਵਾਵਾਂਗੀ। ਮੈਂ ਕਦੇ ਵੀ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਪੁਰਸ਼ ਦੇ ਨਾਲ ਨਹੀਂ ਜਾ ਸਕਦੀ। ਹੁਣ ਜਦੋਂ ਇਸ ਤਰ੍ਹਾਂ ਇਹਨਾਂ ਦਾ ਆਪਸ ਵਿੱਚ ਤਕਰਾਰ ਹੋ ਰਿਹਾ ਸੀ, ਉਹ ਪ੍ਰਸੰਗ ਚੱਲ ਰਿਹਾ ਹੈ। ਲੋ ਆਸ ਆਪ ਸੰਗਤਾਂ, ਜਿਵੇਂ ਹੁਣ ਇਹ ਗੁਰੂ ਮਹਾਰਾਜ ਦੇ ਪਾਸ ਆਉਣਗੇ ਤੇ ਹਜ਼ੂਰ ਇਹਨਾਂ ਦਾ ਫੈਸਲਾ ਕਰਨਗੇ, ਉਹ ਪ੍ਰਸੰਗ ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਪਿਆ ਨੇ ਕੀਨ ਬਖਾਨ। ਲੋ ਹੁਣ ਜਿਹੜਾ ਬੀਬੀ ਰਾਜ ਕੌਰ ਦਾ ਪਤੀ ਸੀ, ਹੁਣ ਇਸ ਵੇਲੇ ਨੌ ਪੂਰਨ ਆਰੋਗ ਤੰਦਰੁਸਤ ਕੰਚਨ ਵਰਗੀ ਦੇਹ ਤੇ ਬਹੁਤ ਸੁੰਦਰ ਬਣ ਚੁੱਕਿਆ ਹੈ। ਉਸਨੇ ਆਪਣੀ ਪਤਨੀ ਨੂੰ ਆਖਿਆ,
ਮੈਂ ਤੇਰੋ ਪਤ ਲਿਹੁ ਪਛਾਨ।
ਕਹਿਣ ਲੱਗਾ, ਰਜਨੀ ਮੈਂ ਤੇਰਾ ਪਤੀ ਹਾਂ, मैं तेरा हस्बैंड हाँ, तू मेरी पहचान कर।
हे धर्म अगे भरम ना की जाए।
इसका पति कहिंदा है धर्म दी ज्ञात वालिए, धर्म दी सोझी रखण वालिए, किसी गल का भी भरम ना कर।
हे पत प्रति प्रतंत सुनी जाए।
तू पति प्रभ धर्म दे विच परपक रहण वाली है, जिवें भी मेरा प्रसंग मेरे नाल ये भाणा वरतिया वो सारा प्रसंग सुन लै।
पूर्व भाग जगे अब मेरे।
इसका पति कहिंदा मेरे कोई पूर्वले पुन कर्मा दे भाग जाग पए हन।
फल प्राप्त हो चुक इस बेरे।
जिसका फल अचानक अज मेनू इस वेले प्राप्त हो गया है।
करत इशनान काक मैं हीरा।
इसका पति दसदा वी उस सामने जिहड़ा तालाब है डोबा है, मैं उते कां नूं इशनान करदिआं वेख लिया।
पयो हंस सित वरन वडेरा।
जिहड़ा काला कां सी जदों उसने इशनान कीता ते हंस वर्गा ऐन चिट्टा सफेद रंग वाला बन गया।
इस जल को फल मैं तब जाना।
ते जदों मैं कां नूं हंस बनदा वेखिया ते फिर मैं इस अमृत जल दे महात्म नूं समझ लिया।
नीठ नीठ द्रुत आन शनाना।
ते मैं भी उस खारी दे विचों निकल के हौली हौली आसे पासे हिल हिल के ते मैं भी बड़ी छेती इसी अमृत जल विच इशनान कीता।
भयो अरोग अंग तन सुंदरा।
इसे लई जिहड़ा मेरा शरीर है ते मेरे अंग प्रतंग सारे बहुत सुंदर ते अरोग हो गए हन।
मैं पतसु ना भर मोर अंदर।
मैं ओही तेरा पति हाँ, तू अपने मन दे विच किसी गल दा भरम ना कर।
मिलो आन मुख अब प्यारे।
उनिसा पति कहिंदा तू मेरी प्यारी पति व्रता स्त्री है, तू मैनू आके जरूर मिल।
तुम प्रताप मुझ पा सुख पारे।
तेरे पुन्ना दे प्रताप दा सदका मैनू ये भारी सुख प्राप्त हो गया है।
सुनत ऋषि बाज ऊच उचारा।
पर हाले भी इस नूं विश्वास नहीं सी आ रहा, गुस्से विच आके राज कौर कहण लगी।
मोजहित तैं मेरू पत मारा।
मैं इस गल ते यकीन नहीं कर सकदी, तू जिन्नियां मर्जी गल्लां आख, तू मेरे वास्ते मेरे रूप ते मोहित होके तू मेरे पति नूं मार खपा दिता है।
कैसे कुष्ट जुगत अस हुवता।
तू कहिंदा वी मैं तेरा पति हाँ ते जिहड़ा कोड़ी ते पिंगला होवे इकदम ओह नौ वार नौ अरोग किवें हो सकदा है।
कर पग विनकी कर पग जुवता।
जिवें मैं तेरे हथां पैरां नूं वेख रही हाँ, मेरा पति ते पिंगला सी, ना ओहदे हथ सन ना पैर।
निश्चित चित आपत मोहे।
तैनू वेख के मेनू पूरा भी तेरी गल ते यकीन नहीं आउंदा।
अग्गी शंका होवै विच तोहे।
मैनू ते पाप दी शंका बनी हुई आ भी तू मेरे पति नूं मार दिता है।
जेकर मेरू पत मर गयू।
पर याद रख दे तू मेरे पति नूं मार दिता है।
नह जीवो निज प्राणन हयू।
मैं भी ज्योंदे नहीं रवांगी, मैं भी पति दे नाल ही प्राण नास कर देवांगी।
तू ही गहाए आप मर जाऊं।
ते तैनू किसे मौके दे हाकम दे पास पकड़ा के मेरे पति दा कातल है ते मैं भी ज्योंदी नहीं रवांगी, शरीर छड़ जावांगी।
मैं पर पुरख अंग संग लाऊं।
मैं पति प्रता हाँ, मैं पराए पुरख दे शरीर नूं बिलकुल अपनी अंग नहीं ला सकदी।
इत्यादि ऊचे बच टेरता।
आपस विच तकरार कर रहे सन ते बहुत उची उची बोल रहे सन।
सुन गन लोक मिले तन हेरता।
इन्हां नूं वेख के जिहड़े आले दुआले होर लोक सन ते ओह वी इन्हां दे कोल आ गए ते इन्हां दा तकरार हुंदा वेखण लग पए।
दोनों निज निज ब्रिथा सुनाए।
राज कौर अपनी वार्ता बयान करदी है ते इहदा पति अपने ढंग दे नाल सारी दास्तान सुनाउंदा है।
सुन करके ना समझ ना रहा।
पर लोक भी सुन सुन के दोहां दीआं गल्लां हैरान हो रहे ने, पर किसी ਦੀ ਕਿਸੇ ਨੂੰ ਪੂਰਨ ਸਮਝ ਨਹੀਂ ਆ ਰਹੇ।
ਸਭ ਸਭ ਇਹਨੂੰ ਤਿੰਨ ਕੂ ਸਮਝਾਵਾ।
ਉਹ ਜਿਹੜੇ ਲੋਕ ਸਨ ਸਾਰੇ ਗੁਰੂ ਮਹਾਰਾਜ ਦੇ ਸ਼ਰਧਾਲੂ ਮਾਈ ਭਾਈ ਹੋਣਗੇ ਤੇ ਉਹਨਾਂ ਸਾਰਿਆਂ ਨੇ ਮਿਲ ਕੇ ਸਮਝਾਇਆ।
ਕਿਉਂ ਤੁਮ ਝਗੜੂ ਬਾਦ ਉਠਾਵਾ।
ਕਹਿੰਦੇ ਕੀ ਗੱਲ ਹੈ ਤੁਹਾਡਾ, ਕਿਸ ਕਿਸ ਗੱਲ ਦਾ ਝਗੜਾ ਹੈ, ਕਿਉਂ ਤੁਸੀਂ ਲੜਾਈ ਕਰ ਰਹੇ ਹੋ?
ਅਬਰ ਨਾ ਕਰ ਹੈ ਨਿਉ ਤੁਮਾਰਾ।
ਲਓ ਤੁਹਾਨੂੰ ਅਸੀਂ ਮੁਕਤੀ ਗੱਲ ਇੱਕ ਆਪਣੇ ਵੱਲੋਂ ਸੁਝਾਉ ਦਿੰਦੇ ਹਾਂ, ਤੁਹਾਡਾ ਹੋਰ ਕੋਈ ਵੀ ਇਨਸਾਫ਼ ਨਹੀਂ ਕਰ ਸਕਦਾ।
ਸ੍ਰੀ ਗੁਰੂ ਅਰਜਨ ਇਹਾਂ ਉਦਾਰਾ।
ਹਾਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਘੱਟ ਘੱਟ ਕੇ ਅੰਤਰ ਕੀ ਜਾਣਤ, ਉਹ ਇੱਥੇ ਸੇਵਾ ਕਰਵਾ ਰਹੇ ਨੇ, ਉਹੀ ਤੁਹਾਡਾ ਸਹੀ ਨਿਆਂ ਕਰ ਸਕਦੇ ਹਨ।
ਅੰਤਰ ਜਾਮੀ ਸੋ ਸਭ ਜਾਣੈ ਹੈ।
ਕਿਉਂਕਿ ਸਤਿਗੁਰੂ ਅੰਤਰ ਜਾਮੀ ਨੇ, ਜਾਣੀ ਜਾਣ ਨੇ, ਸਰਬਕ ਸਤਿਗੁਰੂ ਨੇ ਸਭ ਦੇ ਦਿਲ ਦੀ ਤੇ ਬਾਹਰਲੀ ਗੱਲ ਜਾਣਦੇ ਹਨ।
ਕਰ ਨਿਰਣੈ ਸੱਚ ਬਾਕ ਬਖਾਨੈ ਹੈ।
ਤੁਸੀਂ ਉਹਨਾਂ ਦੇ ਪਾਸ ਜਾਓ, ਸਾਰੀ ਗੱਲ ਦਾ ਨਿਰਣਾ ਕਰਕੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛਾਣ ਕੇ ਸੱਚੇ ਬਚਨ ਆਖ ਦੇਣਗੇ।
ਤਿਨਕੋ ਕਹਿਓ ਸਾਚ ਹੀ ਜਾਨੀਆ ਹੈ।
ਨਾਲੇ ਜੋ ਗੁਰੂ ਮਹਾਰਾਜ ਬਚਨ ਕਹਿਣ, ਤੁਸੀਂ ਦੋਵੇਂ ਉਹਨਾਂ ਤੇ ਯਕੀਨ ਕਰਿਓ, ਬਚਨ ਯਥਾਰਥ ਹੋਣਗੇ।
ਇਹ ਸੰਸਾ ਦੋਨੋਂ ਬਚ ਮਾਨਿਆ ਹੈ।
ਲੋ ਬਿਨਾਂ ਸੰਸੇ ਤੋਂ ਜੋ ਗੁਰੂ ਮਹਾਰਾਜ ਦੇ ਬਚਨ ਹੋਣਗੇ, ਉਹਨਾਂ ਨੂੰ ਦੋਵੇਂ ਜਾਣੇ ਮੰਨ ਲਿਓ, ਪ੍ਰਵਾਨ ਕਰ ਲਿਓ।
ਇਹ ਸੁਣ ਕੇ ਤ੍ਰੈ ਔਰ ਹੁਲਸਾਏ।
ਇਹ ਗੱਲ ਸੁਣ ਕੇ ਬੀਬੀ ਰਾਜ ਕੌਰ, ਪਹਿਲਾਂ ਵੀ ਗੁਰੂ ਘਰ ਆ ਚੁੱਕੀ ਸੀ, ਮਨ ਦੇ ਵਿੱਚ ਬਹੁਤ ਪ੍ਰਸੰਨ ਹੋਈ।
ਸਤਿਗੁਰ ਤੇ ਮਮ ਸੰਸਾ ਜਾਏ।
ਵੀ ਹਾਂ, ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸਾਡਾ ਫੈਸਲਾ ਕਰ ਸਕਦੇ ਨੇ, ਉਹਨਾਂ ਤੋਂ ਮੇਰਾ ਸੰਦੇਹ ਭਰਮ ਦੂਰ ਹੋ ਸਕਦਾ ਹੈ।
ਸਭ ਦੋਨੋਂ ਕੁਛ ਨਰ ਲੈ ਸਾਥ।
ਹੁਣ ਦੋਨੋਂ ਪਤੀ ਸਤੀ ਨਾਲ ਕੁਛ ਹੋਰ ਵੀ ਸਿਆਣੇ ਆਦਮੀ ਰਲ ਗਏ ਹਨ।
ਗਏ ਜਹਾਂ ਗੁਰੂ ਅਰਜਨ ਨਾਥ।
ਜਿੱਥੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸੇਵਾ ਕਰਵਾ ਰਹੇ ਸਨ ਸੰਤੋਖ ਸਰ ਦੀ, ਉੱਥੇ ਚਲੇ ਗਏ।
ਜੋਗੀ ਕੋ ਬਿਰਤਾਂਤ ਹੈ ਰਹਿਓ।
ਲੋ ਉਸ ਵੇਲੇ ਜਿਹੜਾ ਸੰਤੋਖਾ ਜੋਗੀ ਨਿਕਲਿਆ ਸੀ ਸੰਤੋਖ ਸਰ ਸਰੋਵਰ ਦੀ ਖੁਦਵਾਈ ਕਰਦਿਆਂ, ਲੋਕ ਬੜੇ ਹੈਰਾਨ ਹੋ ਰਹੇ ਸਨ।
ਮਹਾ ਅਚੰਬਾ ਸਭ ਉਰ ਲਹਿਓ।
ਕਿਉਂਕਿ ਲੋਕਾਂ ਵਾਸਤੇ ਬਹੁਤ ਅਚੰਬੇ ਦੀ ਗੱਲ ਸੀ, ਪੁਰਾਣੇ ਯੁੱਗਾਂ ਦਾ ਯੋਗੀ ਉਸ ਸਰੋਵਰ ਦੇ ਵਿੱਚੋਂ ਹੇਠੋਂ ਮੱਠ ਵਿੱਚੋਂ ਧਰਤੀ ਵਿੱਚੋਂ ਨਿਕਲਿਆ ਹੈ।
ਤੁਸੀਂ ਅਚੰਬਾ ਇਹੋ ਲੈ ਗਏ।
ਹੁਣ ਦੂਸਰਾ ਇਹ ਇੱਕ ਹੋਰ ਹੈਰਾਨ ਕਰਨ ਵਾਲਾ ਇੱਕ ਮਸਲਾ, ਇਹ ਲੈ ਕੇ ਬੀਬੀ ਰਾਜ ਕੌਰ ਚਲੀ ਗਈ।
ਹੱਥ ਜੂਰ ਪਾਦ ਬੰਦਤ ਪਏ।
ਬੀਬੀ ਰਾਜ ਕੌਰ ਨੇ ਪਹਿਲਾਂ ਮਰਯਾਦਾ ਨਾਲ ਦੋਵੇਂ ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੇ।
ਜਿਸਕੇ ਪਤ ਨੇ ਮਸਤਕ ਟੇਕਾ।
ਜਿਹੜੇ ਦਾ ਪਤੀ ਹੁਣ ਨੌਂ ਵਾਰ ਨੌਂ ਅਰੋਗ ਹੋ ਚੁੱਕਿਆ ਹੈ ਤੇ ਉਹਨੇ ਵੀ ਆ ਕੇ ਸਤਿਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ।
ਬੈਠੇ ਸਰ ਤਟ ਜਲਦ ਬਵੇਕਾ।
ਉਸ ਵੇਲੇ ਗਿਆਨ ਦੇ ਸਮੁੰਦਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੰਤੋਖ ਸਰ ਸਰੋਵਰ ਦੇ ਕੰਢੇ ਤੇ ਜਿੱਥੇ ਟਾਹਲੀ ਸਾਹਿਬ ਅਸਥਾਨ ਸੀ ਉੱਥੇ ਬੈਠੇ ਸਨ।
ਨਿਕਟ ਵੀਰ ਹੋਇਆ ਨਰ ਸਮੁਦਾਇ।
ਬਹੁਤ ਸਾਰੇ ਗੁਰਸਿੱਖ ਸੰਗਤਾਂ ਦੀ, ਸਿੱਖ ਸੇਵਕਾਂ ਦੀ ਉੱਥੇ ਭੀੜ ਜਮ੍ਹਾਂ ਹੋਈ ਹੋਈ ਹੈ।
ਕਰਹਿਕਾਰ ਕੋ ਥਿਰ ਟਿਕ ਥਾਂਏ।
ਤੇ ਕੋਈ ਸਰੋਵਰ ਦੀ ਸੇਵਾ ਕਰ ਰਿਹਾ ਹੈ ਤੇ ਕੋਈ ਗੁਰੂ ਮਹਾਰਾਜ ਦੇ ਪਾਜ ਦੇ ਕੋਲ ਬੈਠ ਕੇ ਬਚਨ ਸੁਣ ਰਿਹਾ ਹੈ।
ਅਰੇ ਭਾਈ ਦੋਨੋਂ ਕਰ ਜੂਰ।
ਹੁਣ ਦੋਵੇਂ ਪਤੀ ਸਤੀ ਹੱਥ ਜੋੜ ਕੇ ਸਤਿਗੁਰੂ ਦੇ ਸਾਹਮਣੇ ਖਲੋ ਗਏ ਹਨ।
ਸ੍ਰੀ ਅਰਜਨ ਪਿਕ ਕਰ ਐਨ ਊਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਵਾਲ ਮਿਹਰ ਦੀ ਨਿਗਾਹ ਨਾਲ ਤੱਕਿਆ।
ਦੂਜੋ ਕਾਰਜ ਕੌਣ ਤੁਮਾਰਾ।
ਸਤਿਗੁਰੂ ਪੁੱਛਣ ਲੱਗੇ, ਭਾਈ ਦੱਸੋ ਕਿਵੇਂ ਆਏ ਹੋ, ਤੁਹਾਡਾ ਕੀ ਕੰਮ ਹੈ, ਕੀ ਮਸਲਾ ਹੈ,
ਕਿਵ ਥਿਰ ਰਹੀ ਕਰੋ ਵਿਸਥਾਰਾ।
ਤੁਸੀਂ ਕਿਵੇਂ ਸਾਡੇ ਸਾਹਮਣੇ ਖੜੇ ਹੋ, ਜੋ ਤੁਹਾਡਾ ਬਿਰਤਾਂਤ ਹੈ, ਜੋ ਮਸਲਾ ਹੈ, ਉਹਦੇ ਬਾਰੇ ਡਿਟੇਲ ਦੇ ਨਾਲ ਦੱਸੋ।
ਦੋਹਰਾ ਕਹਿਤ ਪਈ ਕਰ ਜੋਰ ਕਹਿ ਸ੍ਰੀ ਗੁਰੂ ਅਰਜਨ ਨਾਥ।
ਰਾਜ ਕੌਰ ਬੋਲੀ ਹੈ, ਕਹਿਣ ਲੱਗੀ, ਹੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਦੀਨ ਦੁਨੀਆਂ ਦੇ ਮਾਲਕ ਹੋ।
ਜਸ ਆਪ ਕੋ ਵਿਦਤ ਹੈ ਕਰਾ ਮਾਤ ਅਤ ਸਾਥ।
ਆਪ ਜੀ ਦਾ ਸ੍ਰੇਸ਼ਟ ਜਸ ਸਾਰੀ ਦੁਨੀਆਂ ਦੇ ਵਿੱਚ ਪ੍ਰਗਟ ਹੈ, ਲੋਕ ਪ੍ਰਤੱਖ ਹਰ ਤੁਹਾਨੂੰ ਆਖਦੇ ਹਨ ਤੇ ਤੁਹਾਡੀ ਕਰਾਮਾਤ ਵੀ ਸੰਸਾਰ ਵਿੱਚ ਪ੍ਰਸਿੱਧ ਹੈ।
ਚੌਪੀ ਸ੍ਰੀ ਨਾਨਕ ਸੁਨਿਯਤ ਜਗ ਪਏ।
ਲੋ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਿੱਖਾਂ ਦੇ ਪ੍ਰਥਮ ਗੁਰੂ ਹੋਏ ਨੇ ਜਿਨ੍ਹਾਂ ਨੂੰ ਸਾਰੀ ਦੁਨੀਆਂ ਜਾਣਦੀ ਹੈ।
ਜਦ ਪੀਰ ਆਦਿਕ ਜੈ ਕਹੇ
ਜਿਨ੍ਹਾਂ ਦੇ ਚਰਨਾਂ ਤੇ ਸਿੱਧੀਆਂ ਸਿੱਧੀਆਂ ਕਰਾਂ ਮਾਤਾ ਵਾਲੇ ਪੀਰ ਵੀ ਝੁਕੇ ਤੇ ਸਭ ਨੇ ਨਮਸਕਾਰ ਕੀਤੀ।
ਮਹਾਂਪੁਰਖ ਗੰਭੀਰ ਉਦਾਰ
ਧੰਨ ਗੁਰੂ ਨਾਨਕ ਦੇ ਮਹਾਰਾਜ ਪਰਮੇਸ਼ਰ ਰੂਪ ਤੇ ਸਮੁੰਦਰ ਵਾਂਗੂ ਗਹਿਰ ਗੰਭੀਰ ਬਹੁਰ ਦਿਲ ਦੇ ਉਦਾਰ ਸਨ।
ਜਿਨਕੋ ਜਸ ਗਾਵਤ ਜਗ ਸਾਰਾ
ਇੱਕ ਨੀ ਦੋ ਨੀ ਸਾਰਾ ਸੰਸਾਰ ਗੁਰੂ ਮਹਾਰਾਜ ਦਾ ਜਸ ਕਰ ਰਿਹਾ ਹੈ।
ਦਾਸਨ ਕੋ ਦੇ ਗਿਆਨ ਵਡਾਈ
ਉਹਨਾਂ ਨੇ ਆਪਣੇ ਦਾਸਾਂ ਸੇਵਕਾਂ ਨੂੰ ਬ੍ਰਹਮ ਗਿਆਨ ਤੇ ਭਗਤੀ ਦੀ ਵਡਿਆਈ ਦਿੱਤੀ।
ਤੂੰ ਆਪ ਲਗ ਜਗ ਮਹਿ ਦਿਪਤਾਈ
ਉਹ ਗੁਰੂ ਨਾਨਕ ਸਾਹਿਬ ਦੀ ਬ੍ਰਹਮ ਗਿਆਨ ਭਗਤੀ ਦੀ ਵਡਿਆਈ ਹੁਣ ਤੱਕ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ।
ਧੰਨ
ਗੁਰੂ ਨਾਨਕ ਦੇ ਮਹਾਰਾਜ ਦੇ ਗਿਆਨ ਅੱਗੇ ਜਿਹੜੇ ਪਖੰਡੀ ਲੋਕ ਸਨ ਉਲੂਆਂ ਵਾਂਗੂ ਲੁਕ ਗਏ।
ਤੇਜ ਪ੍ਰਕਾਸ਼ ਦਸੂ ਦਿਸ ਮਹਾਨ
ਗੁਰੂ ਮਹਾਰਾਜ ਗਿਆਨ ਦੇ ਸੂਰਜ ਸਨ ਤੇ ਉਹਨਾਂ ਦਾ ਤੇਜ ਪ੍ਰਕਾਸ਼ ਦਸੋ ਦਿਸ਼ਾ ਦੇ ਵਿੱਚ ਚਮਕ ਰਿਹਾ ਹੈ।
ਤਿੰਨ ਸਥਾਨ ਰਾਵਰ ਆਵ ਅਹੋ
ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਉੱਥੇ ਉਸੇ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਗੁਰਤਾ ਦੇ ਤਖ਼ਤ ਤੇ ਸੁਸ਼ੋਭਿਤ ਹੋ ਰਹੇ ਹੋ।
ਹਿਰਦੇ ਵਿਖੇ ਸਭ ਗਿਆਨਤਾ ਲਹੋ
ਮਹਾਰਾਜ ਤੁਸੀਂ ਅੰਤਰ ਜਾਮੀ ਹੋ ਜਾਣੀ ਜਾਣ ਹੋ ਜੋ ਵੀ ਕੁਝ ਅੰਦਰ ਬਾਹਰ ਵਰਤਦਾ ਸਾਰਿਆਂ ਦੀ ਸੋਝੀ ਰੱਖਦੇ ਹੋ।
ਸੰਸਾ ਕਰਦਮ ਤਸ ਮਨ ਮੂਰਾ
ਬੀਬੀ ਰਾਜ ਕੌਰ ਬੇਨਤੀ ਕਰਦੀ ਮਹਾਰਾਜ ਮੇਰਾ ਮਨ ਸੰਸੇ ਦੇ ਕਰਮ ਦਰ ਦਲਦਲ ਦੇ ਵਿੱਚ ਚਿੱਕੜ ਦੇ ਵਿੱਚ ਮੇਰਾ ਮਨ ਖੁਬਿਆ ਹੋਇਆ ਹੈ।
ਧਰਮ ਛਿਦਨ ਤੇ ਡਰ ਔਰ ਘੋਰਾ
ਮੈਂ ਪਤੀ ਬ੍ਰਤਾ ਸੁਹਾਗਣ ਹਾਂ ਮੈਂ ਆਪਣਾ ਧਰਮ ਨਾਸ ਹੋਣ ਕਰਕੇ ਆਪਣੇ ਮਨ ਵਿੱਚ ਬਹੁਤ ਡਰਦੀ ਹਾਂ ਤੇ ਮੇਰੇ ਮਨ ਦੇ ਵਿੱਚ ਬਹੁਤ ਭਿਆਨਕ ਖੌਫ ਬੈਠ ਗਿਆ ਹੈ।
ਬਾਕਤ ਮਾਰੋ ਹੋਏ ਸਹਾਈ
ਜੇ ਆਪ ਜੀ ਬਚਨ ਕਰਦੇ ਹੋ ਤੇ ਤੁਹਾਡਾ ਬਚਨ ਮੇਰੇ ਮਨ ਨੂੰ ਧੀਰਜ ਦੇ ਸਕਦਾ ਸਹਾਇਕ ਹੋ ਸਕਦਾ ਹੈ।
ਇਸੇ ਹੀਤ ਮੈਂ ਚੱਲ ਕਰ ਆਈ
ਇਸੇ ਕਰਕੇ ਮਹਾਰਾਜ ਮੈਂ ਆਪ ਜੀ ਦੇ ਪਾਸ ਚੱਲ ਕੇ ਆਈ ਹਾਂ।
ਪੰਜ ਸੁਤਾ ਹਮ ਪਿਤ ਗਏ ਹੋਤੇ
ਤੇ ਫਿਰ ਆਪਣੀ ਸਾਰੀ ਪਰਿਵਾਰਕ ਅੱਗੇ ਵਾਰਤਾ ਬਿਆਨ ਕਰਨ ਲੱਗੀ ਅਸੀਂ ਇੱਕੋ ਹੀ ਪਿਤਾ ਦੀਆਂ ਪੰਜ ਧੀਆਂ ਸੀ
ਇੱਕ ਸਮਾਨ ਹੀ ਤਨ ਮੈਂ ਦੁੱਤੇ
ਇੱਕ ਸਮਾਨ ਹੀ ਅਸੀਂ ਬਹੁਤ ਸੁੰਦਰ ਵੀ ਸੀ
ਪਿਤ੍ਰਿਸਕਾਰ ਕੁਸ਼ਤੀ ਪਤ ਦੀਨਾ
ਪਰ ਮੇਰੇ ਪਿਤਾ ਦੁਨੀ ਚੰਦ ਨੇ ਗੁੱਸੇ ਹੋ ਕੇ ਤੇ ਮੈਨੂੰ ਕੋੜੀ ਤੇ ਪਿੰਗਲੇ ਪਤੀ ਨਾਲ ਵਿਆਹ ਦਿੱਤਾ
ਧਰਮ ਆਪ ਨੂੰ ਮੈਂ ਦ੍ਰਿੜ ਕੀਨਾ
ਮਹਾਰਾਜ ਮੈਂ ਆਪਣਾ ਪਤੀ ਪ੍ਰਤਾ ਧਰਮ ਐਨ ਦ੍ਰਿੜ ਕਰ ਲਿਆ ਪੱਕਾ ਮਨ ਵੀ ਧਾਰਨ ਕਰ ਆਪਣੇ ਪਤੀ ਨੂੰ ਪਰਮੇਸ਼ਰ ਸਮਝ ਕੇ ਸਰਦਾ ਸਾਈ ਸਮਝ ਕੇ ਉਹਨੂੰ ਇੱਕ ਟੋਕਰੀ ਵਿੱਚ ਖਾਰੀ ਵਿੱਚ ਰੱਖ ਲਿਆ
ਨਿਕਤੀ ਬਹਿਰ ਫਿਰਨ ਸ਼ੁਭ ਚੀਨਾ
ਮੈਂ ਪੱਟੀ ਸ਼ਹਿਰ ਤੋਂ ਬਾਹਰ ਨਿਕਲ ਗਈ ਤੇ ਬਾਹਰ ਵਿਚਰ ਕੇ ਹੀ ਆਪਣਾ ਨਿਰਵਾਹ ਕਰਨਾ ਅੱਛਾ ਜਾਣਿਆ
ਜਾਚਤ ਫਿਰੀ ਸੋ ਭਰਤਾ ਲੈ ਕੇ
ਮੈਂ ਆਪਣੇ ਕੋੜੀ ਤੇ ਪਿੰਗਲੇ ਪਤੀ ਨੂੰ ਟੋਕਰੀ ਵਿੱਚ ਬਿਠਾ ਕੇ ਤੇ ਉਹਨੂੰ ਇੱਧਰ ਉੱਧਰ ਲੈ ਕੇ ਫਿਰਦੀ ਰਹੀ
ਭੋਜਨ ਆਨ ਜਾਚਨਾ ਕੈ ਕੈ
ਮੈਂ ਪਿੰਡਾਂ ਵਿੱਚ ਜਾ ਕੇ ਤੇ ਭੋਜਨ ਦੀ ਯਾਚਨਾ ਕਰਕੇ ਡਾਲੀ ਮੰਗ ਮੰਗ ਕੇ ਆਪ ਸ਼ਕਦੀ ਤੇ ਉਹਨੂੰ ਛਕਾ ਦਿੰਦੀ
ਪਦਕੋ ਦੇ ਪਿਸ਼ਾਰੀ ਖਾਵੋ
ਮੇਰਾ ਇਹ ਨਿਯਮ ਸੀ ਚਾਹੇ ਕਿੰਨੀ ਭੁੱਖੀ ਹੋਵਾਂ ਪਹਿਲਾਂ ਪਤੀ ਨੂੰ ਭੋਜਨ ਛਕਾਉਂਦੀ ਪਿੱਛੋਂ ਆਪ ਛਕਦੀ
ਜਿਸ ਵਾਸਰ ਮੈਂ ਸੇਵਕ ਮਾਵੋ
ਦਿਨ ਰਾਤ ਆਪਣੇ ਪਤੀ ਨੂੰ ਸਿਰ ਦਾ ਸਾਈ ਸਮਝ ਕੇ ਸੇਵਾ ਕਰਦੀ ਰਹੀ
ਮਾਂ ਪਦਕੋ ਪਿਖ ਕਰਨ ਗਿਲਾਨ
ਮੇਰਾ ਪਤੀ ਭਾਵੇਂ ਕੋੜੀ ਤੇ ਪਿੰਗਲਾ ਸੀ ਲੋਕ ਵੇਖ ਕੇ ਨਫ਼ਰਤ ਕਰਦੇ ਸਨ
ਐਂਠੇ ਨਾਕ ਸੋ ਦੂਰ ਵਖਾਨ
ਤੇ ਨਾਲੇ ਨੱਕ ਜਿਹਾ ਸੰਕੋੜ ਦੇ ਤੇ ਨਾਲ ਕਹਿੰਦੇ ਦੂਰ ਰੱਖੋ ਇਹਨੂੰ ਕਿਉਂ ਨੇੜੇ ਲਿਆਉਂਦੀ ਹੋ ਇਸ ਤਰ੍ਹਾਂ ਉਹਨੂੰ ਦੁਰ ਦੁਰ ਕਰਦੇ ਸਨ
ਤੁਮਰੇ ਚੱਕ ਤੇ ਹੈ ਦੇਸ਼ ਪੂਰਾ
ਮਹਾਰਾਜ ਆ ਜੋ ਤੁਸੀਂ ਗੁਰੂ ਕਾ ਚੱਕ ਸ਼ਹਿਰ ਵਸਾਇਆ ਨਾ ਪਹਿਲਾਂ ਜਿੱਥੇ ਭਾਈ ਸਾਲੂ ਦਾ ਟੋਪ ਹੈ ਤੇ ਗੁਰੂ ਕੇ ਮਹਿਲ ਨੇ ਉੱਥੇ ਨੇੜੇ ਨੇੜੇ ਸ਼ਹਿਰ ਵਸਿਆ ਸੀ ਤੇ ਜਿੱਥੇ ਹੁਣ ਅੰਮ੍ਰਿਤਸਰ ਸਾਹਿਬ ਸਰੋਵਰ ਹੈ ਦੁੱਖ ਭੰਜਨੀ ਬੇਰ ਸਾਹਿਬ ਤੇ ਬਿਲਕੁਲ ਬੇਆਬਾਦ ਇਲਾਕਾ ਸੀ ਤੇ ਹੁਣ ਇਹ ਕਹਿਣ ਲੱਗੀ ਜਿਹੜਾ ਤੁਹਾਡਾ ਚੱਕ ਹੈ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਹੈ ਇਸ ਤੋਂ ਪੂਰਬ ਦੀ ਤਰਫ ਚੜ੍ਹਦੇ ਵਾਲੇ ਪਾਸੇ
ਤਹਿ ਬਦਰੀ ਤਰ ਹੈ ਇੱਕ ਖਰਾ
ਉੱਥੇ ਮਹਾਰਾਜ ਬੇਰੀਆਂ ਤੇ ਹੋਰ ਵੀ ਬੜੀਆਂ ਨੇ ਪਰ ਉੱਥੇ ਇੱਕ ਟੋਭਾ ਹੈ ਇੱਕ ਤਲਾਅ ਹੈ ਉਹਦੇ ਕਿਨਾਰੇ ਤੇ ਇੱਕ ਬੇਰੀ ਦਾ ਦਰਖਤ ਖੜਾ ਹੈ।
ਖੁਸ਼ਕ ਨਿਮਰ ਥਲ ਨੀਰ ਖਰਿਊ ਹੈ,
ਉਸ ਉੱਤੇ ਕੋਈ ਥਾਂ ਪੁੱਟਿਆ ਹੋਇਆ ਹੈ, ਟੋਭਾ ਜਿਵੇਂ ਪੁੱਟਿਆ ਹੋਵੇ ਤੇ ਉਹਦੇ ਵਿੱਚ ਜਲ ਖੜਾ ਹੈ।
ਸਿਰ ਤੇ ਤਾਂ ਉਤਾਰ ਧਰਿਊ ਹੈ,
ਮੈਂ ਇਸ ਨੂੰ ਉਸ ਜਲ ਦੇ ਨੇੜੇ ਬੇਰੀ ਦੇ ਹੇਠਾਂ ਉਤਾਰ ਕੇ ਚਲੀ ਗਈ।
ਪਤ ਸਮੇਤ ਖਾਰੀ ਲੈ ਟਿਕਾਈ,
ਮੈਂ ਜਿਸ ਟੋਕਰੀ ਵਿੱਚ ਆਪਣੇ ਪਤੀ ਨੂੰ ਚੁੱਕ ਕੇ ਫਿਰਦੀ ਸਾਂ ਤੇ ਉਹਦੀ ਟੋਕਰੀ ਉਹਦੀ ਖਾਰੀ ਸਮੇਤ ਹੀ ਉਹਨੂੰ ਬੇਰੀ ਦੇ ਹੇਠਾਂ ਟਿਕਾ ਦਿੱਤਾ।
ਜਾਜਨ ਆਨ ਗ੍ਰਾਮ ਮੈਂ ਧਾਈ,
ਮੈਂ ਭਿੱਖਿਆ ਮੰਗਣ ਵਾਸਤੇ ਨੇੜੇ ਤੁੰਗ ਪਿੰਡ ਸੀ ਉਸ ਪਾਸੇ ਚਲੀ ਗਈ।
ਉੱਤਰ ਦਿਸ਼ਾ ਬਸ ਹੈ ਤੁੰਗ,
ਉਹ ਪਿੰਡ ਉੱਤਰ ਪਹਾੜ ਦਿਸ਼ਾ ਵੱਲ ਇੱਥੋਂ ਵਸ ਰਿਹਾ ਹੈ।
ਤਾਂ ਜਾਏ ਮੈਂ ਅੰਨ ਸੂ ਮੰਗ,
ਉੱਥੇ ਜਾ ਕੇ ਮੈਂ ਆਪਣੇ ਤੇ ਪਤੀ ਵਾਸਤੇ ਭੋਜਨ ਮੰਗਿਆ।
ਬੀਤੇ ਜਾਮ ਜੁਗ ਚੱਲ ਕਰ ਆਈ,
ਮੈਂ ਤੁਰ ਕੇ ਗਈ ਤੇ ਫਿਰ ਉੱਥੇ ਆਉਣ ਜਾਣ ਦੇ ਵਿੱਚ ਕਾਫੀ ਸਮਾਂ ਲੱਗਿਆ, ਕਰੀਬ ਕਰੀਬ ਦੋ ਪਹਿਰ ਬਤੀਤ ਹੋ ਗਏ।
ਪਦ ਪਿੰਗਲ ਨਹਿ ਪਿਖਿਓ ਤਿਥਾਈ,
ਤੇ ਮੈਂ ਜਦੋਂ ਆਈ ਸੀ ਤੇ ਜਿਹੜਾ ਮੇਰਾ ਪਤੀ ਪਿੰਗਲਾ ਸੀ ਤੇ ਮੈਂ ਉਹਨੂੰ ਉੱਥੇ ਆ ਕੇ ਵਾਪਸ ਨਹੀਂ ਦੇਖਿਆ।
ਬਿਨਾਂ ਖੁਸ਼ਟ ਕਰ ਪਾਗ ਜੁੱਤ ਸਾਰਿਓ,
ਕਿਉਂਕਿ ਮੇਰਾ ਪਤੀ ਕੋਹੜੀ ਤੇ ਪਿੰਗਲਾ ਸੀ, ਨਾ ਉਸਦੇ ਹੱਥ ਨਾ ਪੈਰ ਸਾਬਤ ਸਨ।
ਆਏ ਤਾਂ ਇਹ ਪੁਰਖ ਨਿਹਾਰਿਓ,
ਜਦੋਂ ਮੈਂ ਵਾਪਸ ਮੁੜ ਕੇ ਆਈ, ਆਹ ਜਿਹੜਾ ਸਾਹਮਣੇ ਆਦਮੀ ਖੜਾ ਹੈ ਨਾ ਤੁਹਾਡੇ, ਇਹਨੂੰ ਮੈਂ ਆ ਕੇ ਵੇਖਿਆ।
ਮੁਝ ਮਨ ਮੈਂ ਨਿਸ਼ਚੈ ਹੋਊਗਾ,
ਬੀਬੀ ਰਾਜ ਕੌਰ ਕਹਿਣ ਲੱਗੀ ਵੀ ਮੇਰੇ ਮਨ ਦੇ ਵਿੱਚ ਹੁਣ ਇਸ ਗੱਲ ਤੇ ਯਕੀਨ ਨਹੀਂ ਹੋਇਆ ਵੀ ਇਹ ਮੇਰਾ ਹੀ ਪਤੀ ਹੈ।
ਇਸ ਪ੍ਰਕਾਰ ਪਾ ਨਵਾਂ ਨਿਰੂਪ,
ਇਹ ਕਹਿੰਦਾ ਮੈਂ ਹੀ ਤੇਰਾ ਪਤੀ ਹਾਂ ਤੇ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਇਸਦਾ ਸਰੀਰ ਕੋਹੜੀ ਤੇ ਪਿੰਗਲਾ ਸੀ, ਇਕਦਮ ਨਵਾਂ ਨਰੋਆ ਆਰੋਗ ਤੰਦਰੁਸਤ ਕਿਵੇਂ ਹੋ ਗਿਆ।
ਸਕਲ ਬਾਤ ਸੁਣ ਕੇ ਤ੍ਰੈ ਕੈਰੀ,
ਤੇ ਜਦੋਂ ਰਾਜ ਕੌਰ ਨੇ ਸਾਰੀ ਆਪਣੀ ਵਾਰਤਾ ਦੱਸੀ ਤਾਂ ਗੁਰੂ ਅਰਜਨ ਦੇ ਮਹਾਰਾਜ ਨੇ ਬੜੇ ਧਿਆਨ ਦੇ ਨਾਲ ਸੁਣੇ।
ਮਾਨਵ ਸਾਥ ਪਨਿਓ ਤਿਸ ਬੈਰੀ,
ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਹੋਰ ਸੰਗਤ ਦੇ ਮੈਂਬਰ ਉੱਥੇ ਖੜੇ ਸਨ ਤੇ ਉਹਨਾਂ ਨੂੰ ਬਚਨ ਕੀਤਾ।
ਪਿੰਗਲ ਦੇਹ ਵਿਖੇ ਬਾਡ ਰੋਗ,
ਵੀ ਇਹ ਆਦਮੀ ਪਿੰਗਲਾ ਸੀ, ਕੋਹੜੀ ਸੀ ਤੇ ਬੜਾ ਇਹ ਭਿਆਨਕ ਰੋਗ ਇਸ ਨੂੰ ਲੱਗਿਆ ਹੋਇਆ ਸੀ।
ਤੂੰ ਕਹ ਕੈਸੇ ਪਯੋ ਅਰੋਗ,
ਗੁਰੂ ਮਹਾਰਾਜ ਉਸਦੇ ਪਤੀ ਨੂੰ ਸਾਹਮਣੇ ਖੜਾ ਸੀ, ਪੁੱਛਣ ਲੱਗੇ ਵੀ ਤੂੰ ਤੇ ਕੋਹੜੀ ਤੇ ਪਿੰਗਲਾ ਸੀ, ਤੂੰ ਇਕਦਮ ਇਸ ਤਰ੍ਹਾਂ ਅਰੋਗ ਕਿਵੇਂ ਹੋ ਗਿਆ।
ਸਕਲ ਯਥਾਰਥ ਬਾਤ ਸੁਣਾਵੋ,
ਹਜ਼ੂਰ ਕਹਿਣ ਲੱਗੇ ਭਾਈ ਸੰਗਤ ਵਿੱਚ ਖੜਾ ਗੁਰੂ ਮਹਾਰਾਜ ਦੇ ਸਾਹਮਣੇ ਤੇ ਸੱਚੀ ਸੱਚੀ ਗੱਲ ਸਾਰੀ ਦੱਸ ਦੇ,
ਨਾਹੀਂ ਤਾਂ ਬੜ ਸਜਾਏ ਕੋ ਪਾਵੋ।
ਤੂੰ ਸੰਗਤ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਰਤਾ ਜਿੰਨਾ ਵੀ ਝੂਠ ਬੋਲਿਆ ਦੀ ਬੜੀ ਸਜ਼ਾ ਮਿਲੇਗੀ।
ਕਪਟ ਜੇ ਕਰਿਓ ਭਾਰ ਜਾਹੇਤ,
ਉਹ ਕੇ ਸੁਣ ਲੈ ਜੇ ਤੂੰ ਬੀਬੀ ਰਾਜ ਕੌਰ ਦੇ ਰੂਪ ਤੇ ਮੋਹਿਤ ਹੋ ਕੇ ਕੋਈ ਇਹਦੇ ਨਾਲ ਧੋਖਾ ਕੀਤਾ ਹੈ।
ਪਤਾ ਨਹੀਂ ਇਹ ਤੇਹੋ ਤੋਹੇ ਨਕੇਤ,
ਪਤੀ ਪ੍ਰਤਾ ਇਸਤਰੀ ਹੈ, ਇਹਨੇ ਕਦੇ ਵੀ ਤੇਰੇ ਘਰ ਵਿੱਚ ਨਹੀਂ ਰਹਿਣਾ।
ਸੁਣ ਗੁਰ ਤੇ ਮਾਨਵ ਕਹਿਓ,
ਸੁਣ ਕੇ ਉਹ ਜਿਹੜਾ ਆਦਮੀ ਸੀ ਤੇ ਇਹਦਾ ਪਤੀ ਸੀ, ਉਹਨੇ ਸੁਣ ਕੇ ਆਖਿਆ।
ਸਰਬ ਵਰਤਾਂਤ ਸੁਣੋ ਜਿਮ ਲਹਿਓ,
ਲੱਗਾ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਕਦੇ ਵੀ ਝੂਠ ਨਹੀਂ ਬੋਲਦਾ, ਜੋ ਕੁਝ ਮੇਰੇ ਨਾਲ ਵਾਰਤਾ ਹੋਈ ਹੈ, ਜੋ ਮੇਰੇ ਸਾਹਮਣੇ ਕ੍ਰਿਸ਼ਮਾ ਹੋਇਆ, ਜੋ ਮੇਰੇ ਤੇ ਕਰਾਮਾਤ ਹੋਈ ਹੈ, ਉਹ ਮੈਂ ਤੁਹਾਨੂੰ ਦੱਸਦਾ ਹਾਂ।
ਬਦਰੀ ਸੋ ਤਰ ਕਰ ਮਾਮ ਖਾਰੇ,
ਜਿਹੜੀ ਮੇਰੀ ਇਸਤਰੀ ਹੈ, ਮੇਰੀ ਪਤਨੀ ਹੈ ਬੀਬੀ ਰਾਜ ਕੌਰ, ਇਹ ਮੇਰੀ ਖਾਰੀ ਨੂੰ, ਮੇਰੀ ਟੋਕਰੀ ਨੂੰ ਬੇਰੀ ਦੇ ਹੇਠਾਂ ਰੱਖ ਗਈ ਸੀ।
ਜਾਵੇ ਮੰਗਣ ਹੇਤ ਸਿਧਾਰੇ,
ਔਰ ਭਿੱਖਿਆ ਮੰਗਣ ਵਾਸਤੇ ਪਿੰਡ ਵਿੱਚ ਚਲੀ ਗਈ।
ਤਾਵੇ ਕਬਾਇਸ ਚੱਲ ਟਿਗਿਆ ਵਾ,
ਮੈਂ ਸੱਚੀ ਵਾਰਤਾ ਦੱਸਦਾ ਸੱਚੇ ਪਾਤਸ਼ਾਹ, ਉਸ ਵੇਲੇ ਕਾਲਾ ਕਾਂ ਚੱਲ ਕੇ ਆ ਗਿਆ।
ਕਰੇ ਪਾਨ ਹਰ ਪੰਖ ਪਿਘਾਵਾ,
ਤੇ ਉਸਨੇ ਆ ਕੇ ਉਸ ਟੋਭੇ ਵਿੱਚੋਂ ਤਲਾਬ ਵਿੱਚੋਂ ਪਾਣੀ ਪੀਤਾ ਤੇ ਨਾਲ ਇਸ਼ਨਾਨ ਕੀਤਾ।
ਸਫੇਦ ਰੰਗ ਤਿਸਕੇਰਾ,
ਮੇਰੇ ਦੇਖਦਿਆਂ ਦੇਖਦਿਆਂ ਉਸ ਕਾਂ ਦਾ ਰੰਗ ਬਿਲਕੁਲ ਚਿੱਟਾ ਹੰਸ ਵਰਗਾ ਹੋ ਗਿਆ।
ਹਰੀ ਮਰਾਲ ਪ੍ਰਵਾ ਤਿਸਬੇਰਾ,
ਬਸ ਉਸ ਕੋਈ ਜਲਦੀ ਕਰਾ ਮਾਰ ਸੀ, ਮੈਂ ਦੇਖਦਿਆਂ ਦੇਖਦਿਆਂ ਉਹ ਜਿਹੜਾ ਕਾਂ ਸੀ ਹੰਸ ਬਣ ਗਿਆ।
ਸ਼ਿਆਮ ਬਰਨ ਸਗਰੂ ਮਿਟ ਗਯੋ,
ਵੈਸੇ ਕਾਂ ਦਾ ਰੰਗ ਬਿਲਕੁਲ ਕਾਲਾ ਹੁੰਦਾ, ਉਸਦਾ ਕਾਲਾ ਰੰਗ ਸਾਰਾ ਹੀ ਹੀ ਖਤਮ ਹੋ ਗਿਆ, ਲੋਪ ਹੋ ਗਿਆ।
ਜਨ ਸਬੂਣ ਸੰਗ ਉਜਲ ਵਹਾਇਆ,
ਮਾਨੋ ਕੋਈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਦੇ ਨਾਲ ਧੋ ਕੇ ਉਜਲ ਕਰ ਲੈਂਦਾ, ਇਸ ਤਰ੍ਹਾਂ ਉਹਦਾ ਰੰਗ ਬਿਲਕੁਲ ਚਿੱਟਾ ਹੋ ਗਿਆ।
ਤਬ ਹੂੰ ਮੈਂ ਜਾਣੂ ਨਿਜ ਆਤਮ,
ਉਸ ਵੇਲੇ ਕਹਿੰਦਾ ਫਿਰ ਮੈਂ ਆਪਣੇ ਮਨ ਵਿੱਚ ਇਸ ਗੱਲ ਨੂੰ ਸਮਝਿਆ।
ਇਸ ਜਲ ਕੋ ਹੈ ਮਹਾ ਮਹਾਤਮ,
ਆਹ ਜਿਹੜਾ ਸਾਹਮਣੇ ਟੋਭਾ ਹੈ ਤੇ ਇਹਦੇ ਵਿੱਚ ਅੰਮ੍ਰਿਤ ਜਲ ਹੈ, ਇਹਦੀ ਸਾਰੀ ਕਰਾਮਾਤ ਹੈ, ਇਹਦਾ ਬਹੁਤ ਵੱਡਾ ਮਹਾਤਮ ਹੈ।
ਹਾਲ ਚਾਲ ਮੈਂ ਤਾਜ ਕਰ ਖਾਰੇ,
ਮੈਂ ਤੇ ਕੋੜੀ ਤੇ ਪਿੰਗਲਾ ਸੀ, ਤੁਰ ਕੇ ਤੇ ਜਾ ਨਹੀਂ ਸੀ ਸਕਦਾ, ਮੈਂ ਉਸ ਟੋਕਰੀ ਵਿੱਚੋਂ ਹਿੱਲ ਹਿੱਲ ਕੇ ਉਛਲ ਉਛਲ ਕੇ ਪਾਸੇ ਮਾਰ ਮਾਰ ਕੇ ਬਾਹਰ ਨਿਕਲਿਆ।
ਜਾਇਸ ਪਰਸਿਓ ਸੁੰਦਰ ਬਾਰੇ,
ਗੋਡਨੀਆਂ ਤੇ ਕੁਣੀਆਂ ਪਰ ਰੁੜ ਰੁੜ ਕੇ ਮੈਂ ਵੀ ਸਰੋਵਰ ਦੇ ਪਾਸ ਚਲਿਆ ਗਿਆ, ਜਾ ਕੇ ਇਸ਼ਨਾਨ ਕੀਤਾ।
ਜਬ ਪੂਰਬ ਮੈਂ ਹੱਥ ਭਿਗੋਏ,
ਉਹਨੇ ਪਿੰਗਲਾ ਕੋੜੀ ਪਤੀ ਦੱਸਦਾ, ਜਦੋਂ ਮੈਂ ਜਾ ਕੇ ਉਸ ਅੰਮ੍ਰਿਤ ਜਲ ਦੇ ਵਿੱਚ ਪਹਿਲਾਂ ਹੱਥ ਭਿਉਂਦੇ ਤੇ ਫਿਰ ਆਪਣੇ ਪੈਰ ਉਸਦੇ ਵਿੱਚ ਡੁਬੋਏ,
ਤਤਕਾਲ ਉਂਗਰੀ ਜੋਤ ਹੋਏ,
ਹੈਰਾਨ ਹੋ ਗਿਆ, ਉਸੇ ਵੇਲੇ ਮੇਰੇ ਹੱਥ ਵੀ ਤੇ ਪੈਰ ਪਹਿਲਾਂ ਅੰਗ ਝੜੇ ਹੋਏ ਸਨ ਤੇ ਉਸ ਉਂਗਲੀਆਂ ਸਮੇਤ ਸਥਾਪਤ ਸਬੂਤ ਹੋ ਗਏ।
ਸਾਰੋ ਪਰਿਓ ਬੀਚ ਮੈਂ ਜਾਏ,
ਤੇ ਫਿਰ ਜਦੋਂ ਮੇਰੇ ਪਹਿਲਾਂ ਹੱਥ ਪੈਰ ਧੋਤੀ, ਉਸ ਤੋਂ ਬਾਅਦ ਮੈਂ ਸਾਰਾ ਸਰੀਰ ਹੀ ਉਸ ਅੰਮ੍ਰਿਤ ਜਲ ਦੇ ਵਿੱਚ ਡੁਬੋ ਦਿੱਤਾ।
ਅਸ ਕਾਇਆ ਆਪਣੀ ਦ੍ਰਿਸ਼ਟਾ ਏ,
ਜਿਹੜੀ ਹੁਣ ਤੁਸੀਂ ਮੇਰੀ ਕੰਚਨ ਵਰਗੀ ਦੇਹ ਵੇਖ ਰਹੇ ਹੋ ਨਾ, ਇਹ ਸਾਰੀ ਉਸ ਅੰਮ੍ਰਿਤ ਜਲ ਦੀ ਤੀਰਥ ਦੀ ਕਰਾਮਾਤ ਹੈ, ਤੇ ਹੁਣ ਆਹ ਜਿਹੜੀ ਮੇਰੀ ਦੇਹ ਹੈ ਉਸੇ ਕਰਕੇ ਪਲਟ ਗਈ ਹੈ।
ਨਿਜ ਪੀਕੂ ਕਹਿ ਰਹੂ ਬਥੇਰਾ,
ਹੁਣ ਉਹਦਾ ਪਤੀ ਕਹਿੰਦਾ ਮੈਂ ਆਪਣੇ ਘਰ ਵਾਲੀ ਰਜਨੀ ਨੂੰ ਬਹੁਤ ਸਮਝਾ ਚੁੱਕੀ ਹਾਂ, ਬਹੁਤ ਜ਼ੋਰ ਲਾ ਕੇ ਵੀ ਇਸ ਨੂੰ ਸਾਰੀ ਗੱਲ ਸਮਝਾਈ ਹੈ,
ਮਾਨਿਓ ਬਾਕ ਨਹੀਂ ਕੋ ਮੇਰਾ,
ਇਹਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ, ਮੇਰੀ ਕੋਈ ਗੱਲ ਨਹੀਂ ਇਸ ਨੇ ਮੰਨੀ।
ਕਹਿਣ ਲੱਗੀ ਸਿਰ ਗੁਰ ਇਸ ਕਾਲ,
ਕਹਿਣ ਲੱਗੀ ਮੈਂ ਤੇਰੀਆਂ ਗੱਲਾਂ ਤੇ ਯਕੀਨ ਨਹੀਂ ਕਰ ਸਕਦੀ, ਹਾਂ ਇਸ ਵੇਲੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਰੂਪ ਸਤਿਗੁਰੂ ਹਨ,
ਸਭ ਗਿਆਤਾ ਤਨ ਹਿਰਦੈ ਵਿਸ਼ਾਲ,
ਔਰ ਉਹ ਅੰਤਰਜਾਮੀ ਨੇ ਸਰਬਕ ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿੱਚ ਭੂਤ ਭਵਿੱਖ ਵਰਤਮਾਨ ਤਿੰਨੇ ਕਾਲਾਂ ਵਿੱਚ ਤਿੰਨੇ ਲੋਕਾਂ ਵਿੱਚ ਜੋ ਕੁਝ ਵਰਤਦਾ ਉਸਦਾ ਗਿਆਨ ਹੈ।
ਅੰਤਰਜਾਮੀ ਸਭ ਕੀ ਜਾਣਨਾ ਹੈ,
ਗੁਰੂ ਮਹਾਰਾਜ ਅੰਤਰਜਾਮੀ ਨੇ ਸਭ ਦੇ ਦਿਲਾਂ ਦੀਆਂ ਜਾਣਦੇ ਹਨ।
ਵਾਕ ਵਖਾਨਾ ਹੈ ਸੋ ਹਮ ਮਨ ਹੈ,
ਜੇ ਗੁਰੂ ਮਹਾਰਾਜ ਬਚਨ ਕਹਿ ਦੇਣ ਵੀ ਹਾਂ ਇਹੀ ਤੇਰਾ ਪਤੀ ਹੈ, ਮੈਂ ਉਹਨਾਂ ਦੇ ਬਚਨਾਂ ਤੇ ਯਕੀਨ ਕਰਾਂਗੀ।
ਮੋਹੇ ਪਾਰ ਜਾ ਜਗਤ ਆਏ,
ਮਹਾਰਾਜ ਹੈ ਤੇ ਇਹ ਮੇਰੀ ਧਰਮ ਪਤਨੀ ਬੀਬੀ ਰਾਜ ਕੌਰ, ਪਰ ਇਹਨੂੰ ਹੁਣ ਮੇਰੇ ਤੇ ਯਕੀਨ ਨਹੀਂ ਆ ਰਿਹਾ ਤੇ ਝਗੜਦੀ ਝਗੜਦੀ ਆਪ ਜੀ ਦੇ ਪਾਸ ਆ ਗਈ ਹੈ।
ਜਾਂ ਕੋ ਦੀਜਾ ਹੈ ਸਾਚ ਜਨਾਏ,
ਜੋ ਕੁਝ ਮੇਰੇ ਨਾਲ ਵਾਪਰਿਆ ਮੈਂ ਸੱਚ ਦੱਸ ਦਿੱਤਾ, ਜੋ ਕੁਝ ਹੁਣ ਸਚਾਈ ਹੈ ਤੇ ਉਹ ਤੁਸੀਂ ਹੁਣ ਇਹਨੂੰ ਦੱਸ ਦਿਓ।
ਬਹੁ ਨਰ ਮਿਲੇ ਸਕਲ ਨੇ ਕਹਿਓ,
ਤੇ ਬਹੁਤ ਸਾਰੇ ਹੋਰ ਵੀ ਆਦਮੀ ਮਿਲੇ, ਉਹਨਾਂ ਨੇ ਵੀ ਸਾਰਿਆਂ ਨੇ ਇਹੀ ਗੱਲ ਬਾਰ ਬਾਰ ਆਖੀ।
ਰਾਵਰ ਕੋ ਸਰਵਾਗ ਸਭ ਲਹਿਓ,
ਤੁਹਾਡਾ ਫੈਸਲਾ ਗੁਰੂ ਅਰਜਨ ਦੇ ਮਹਾਰਾਜ ਹੀ ਕਰ ਸਕਦੇ ਨੇ, ਸਾਰੇ ਲੋਕ ਵੀ ਤੁਹਾਨੂੰ ਅੰਤਰਜਾਮੀ ਸਰਬਕ ਸਤਿਗੁਰੂ ਮੰਨਦੇ ਹਨ।
ਸਤਿਗੁਰੂ ਸਭਾ ਬਿਸਮ ਪਈ ਐਸੀ,
ਲੋ ਜਦੋਂ ਪਤੀ ਸਤੀ ਸਾਹਮਣੇ ਖੜੇ ਸਨ ਤੇ ਉਹਨਾਂ ਦੀ ਸਾਰੀ ਗੱਲਬਾਤ ਸੁਣੀ, ਸਾਰੀ ਸੰਗਤ ਹੈਰਾਨ ਹੋ ਗਈ।
ਸੁਣਤ ਮੌਨ ਧਰਿਓ ਸਭ ਬੈਸੇ,
ਚੁੱਪ ਚਾਪ ਬੈਠ ਕੇ ਤੇ ਸੁਣ ਸਮਾਧੀਆਂ ਲਾ ਕੇ ਤੇ ਸਭ ਕੁਝ ਇਹ ਕੌਤਕ ਨੂੰ ਵੇਖ ਰਹੇ ਹਨ ਤੇ ਬਚਨ ਸੁਣ ਰਹੇ ਹਨ।
ਸ੍ਰੀ ਅਰਜਨ ਜੀ ਵਾਕ ਵਖਾਨਾ,
ਅਗੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖਿਆ।
ਬੈਠੋ ਸ਼ਬਦ ਸੁਣੋ ਨਿਜ ਕੰਨ ਨਿਜ ਕੰਨ,
ਉਸ ਵੇਲੇ ਦੀਵਾਨ ਸਜਿਆ ਹੋਇਆ ਸੀ, ਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਇੱਥੇ ਬੈਠੋ, ਕੀਰਤਨ ਹੋ ਰਿਹਾ, ਗੁਰਬਾਣੀ ਦਾ ਕੀਰਤਨ ਸੁਣੋ।
ਹਮ ਕਹਿ ਕੋ ਘਟੇ ਪਿਸ਼ਾਰੇ,
ਕੁਝ ਘੜੀਆਂ ਬੈਠੋ ਕੀਰਤਨ ਸੁਣੋ ਤੇ ਉਸ ਤੋਂ ਬਾਅਦ ਅਸੀਂ ਕੋਈ ਤੁਹਾਡਾ ਫੈਸਲਾ ਕਰਾਂਗੇ।
ਸੱਚ ਝੂਠ ਕਰਦੇ ਹੈ ਨਿਰਾਰੇ,
ਸੱਚ ਹੈ ਤੇ ਕੀ ਝੂਠ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਤਾਰ ਦੇਵਾਂਗੇ।
ਹਿਮ ਕਹਿ ਨੈਣ ਮੂੰਦ ਕੀਏ ਧਿਆਨ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਇਹਨਾਂ ਦੋਹਾਂ ਨੂੰ ਬਚਨ ਕਹਿ ਕੇ ਤੇ ਇਸ ਤਰ੍ਹਾਂ ਨੇਤਰ ਬੰਦ ਕਰ ਲਵੇ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਧਿਆਨ ਜੋੜਿਆ,
ਮਨ ਠਹਿਰਾਇਓ ਗੁਰੂ ਸੁਜਾਨ।
ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਅੰਤਰ ਜਾਮੀ ਜਾਣੀ ਜਾਣ ਸਤਿਗੁਰੂ ਨੇ ਆਪਣੇ ਮਨ ਨੂੰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਟਿਕਾ ਲਿਆ।
ਦੋਹਰਾ ਸ੍ਰੀ ਅਰਜਨ ਸਰਵਾਗ ਗੁਰ ਨੇਤਰ ਮੂੰਦ ਕੀਏ ਧਿਆਨ।
ਭਾਈ ਸਾਹਿਬ ਲਿਖਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰਬੱਗ ਸਤਿਗੁਰੂ ਨੇ, ਸਰਬੱਗ ਉਸਨੂੰ ਕਹਿੰਦੇ ਨੇ, ਸਭ ਦੀ ਗਿਆਤ ਰੱਖੇ, ਸਭ ਦੇ ਦਿਲਾਂ ਦੀਆਂ ਜਾਣੇ, ਉਹਨੂੰ ਸਰਬੱਗ ਆਖਦੇ ਹਨ। ਹਜ਼ੂਰ ਨੇ ਅੱਖਾਂ ਬੰਦ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਧਿਆਨ ਜੋੜਿਆ।
ਇਸ ਛਿਣ ਸ੍ਰੀ ਗੁਰੂ ਅਮਰ ਜੀ ਦਈ ਦਿਖਾਏ ਆਨ।
ਜਦੋਂ ਹਜ਼ੂਰ ਨੇਤਰ ਬੰਦ ਕਰਕੇ ਧਿਆਨ ਲਾ ਕੇ ਬੈਠੇ ਨੇ, ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੂੰ ਬਣ ਆਵੇ। ਗੁਰੂ ਅਮਰਦਾਸ ਮਹਾਰਾਜ ਨੇ ਦਰਸ਼ਨ ਦੀਦਾਰੇ ਦਿੱਤੇ।
ਚੌਪਈ ਧਿਆਨ ਫਿਰੇ ਔਰ ਮੈਂ ਗੁਰ ਆਏ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਦੋਂ ਧਿਆਨ ਵਿੱਚ ਬੈਠੇ ਸਨ, ਤੇ ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ।
ਸਕਲ ਬਾਤ ਕੋ ਪੇਵ ਜਣਾਏ।
ਜੋ ਕੁਝ ਇੱਥੇ ਬਿਰਤਾਂਤ ਹੋਇਆ ਸੀ, ਉਹ ਸਾਰੀ ਗੱਲਬਾਤ ਦਾ ਅਸਲੀ ਭੇਤ ਜਣਾ ਦਿੱਤਾ।
ਇਹ ਨਾਲ ਸਾਚੀ ਪਾਖਤ ਬਾਤ।
ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਧਿਆਨ ਵਿੱਚ ਸਾਰੀ ਗੱਲ ਸਮਝਾਈ ਆ, ਵੀ ਇਹ ਜਿਹੜਾ ਆਦਮੀ ਕਹਿ ਰਿਹਾ ਹੈ ਨਾ, ਇਹ ਬਿਲਕੁਲ ਸੱਚੀ ਗੱਲ ਆਖ ਰਿਹਾ ਹੈ।
ਜਬ ਸੋ ਨਾਥ ਤੈ ਤਬ ਸੰਕ੍ਰਾਂਤ।
ਜਦੋਂ ਇਸਨੇ ਉੱਥੇ ਉਸ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕੀਤਾ ਦੁੱਖ ਭੰਜਨੀ ਬੀਰ ਸਾਹਿਬ ਦੇ ਹੇਠਾਂ, ਉਸ ਵੇਲੇ ਵੈਸਾਖੀ ਦੀ ਸੰਗਰਾਂਦ ਸੀ, ਪੁਰਬ ਦਾ ਦਿਹਾੜਾ ਸੀ।
ਹਮਨੇ ਪਿਤਾ ਤੁਮਾਰੋ ਪ੍ਰੇਰਾ।
ਤੇ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਧਿਆਨ ਵਿੱਚ ਇਹ ਵੀ ਆਖਿਆ, ਅਸੀਂ ਤੁਹਾਡੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਇਸ ਪਾਵਨ ਤੀਰਥ ਦੀ, ਇਸ ਪਾਵਨ ਸਰੋਵਰ ਦੀ ਸੇਵਾ ਲਈ ਪ੍ਰੇਰਿਆ ਸੀ, ਵੀ ਤੁਸੀਂ ਜਾ ਕੇ ਉੱਥੇ ਸੇਵਾ ਕਰਵਾਓ।
ਜਾਏ ਤੜਾਗ ਲਗਾਏ ਬਡੇਰਾ।
ਤੁਸੀਂ ਉੱਥੇ ਜਾ ਕੇ, ਇੱਕ ਤੜਾਗ ਦਾ ਅਰਥ ਹੈ ਵੀ ਇੱਕ ਸਰੋਵਰ ਬਣਵਾ ਦਿਓ।
ਤਾਵੇ ਤਾਲ ਤਾਂ ਖੁਣਵਾਇਓ।
ਉਸ ਵੇਲੇ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਇੱਥੇ ਆਏ ਸਨ, ਤੇ ਦੁੱਖ ਭੰਜਨੀ ਬੇਰ ਸਾਹਿਬ ਦੇ ਹੇਠੋਂ ਕੁਝ ਉਹਨਾਂ ਨੇ ਸਰੋਵਰ ਖੁਦਵਾਇਆ ਸੀ।
ਇਹ ਕੁਸ਼ਤੀ ਨੀਰ ਨਹਾਇਓ।
ਇਹ ਉਹੀ ਅਸਥਾਨ ਹੈ, ਕੁਝ ਸਮਾਂ ਪਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇੱਥੇ ਸੇਵਾ ਕਰਵਾਈ ਸੀ, ਪਰ ਕੱਚਾ ਤਾਲ ਹੋਣ ਕਰਕੇ ਉੱਥੇ ਕੁਛ ਮਿੱਟੀ ਡਲ ਕੇ ਫੇਰ ਪੈ ਗਈ, ਪਰ ਕੁਛ ਟੋਭਾ ਜਿਹਾ ਰਹਿ ਗਿਆ। ਉੱਥੇ ਉਹ ਅੰਮ੍ਰਿਤ ਜਲ ਖੜਾ ਸੀ, ਉੱਥੇ ਇਸਨੇ ਇਸ਼ਨਾਨ ਕੀਤਾ।
ਤੁਮਕੋ ਉਚਿਤ ਹੈ ਇਸ ਕਾਲ।
ਇਸ ਲਈ ਤੁਹਾਨੂੰ ਹੁਣ ਇਹ ਉਚਿਤ ਯੋਗ ਹੈ ਕਿ ਤੁਸੀਂ ਇਸ ਵੇਲੇ ਉਸ ਪਾਵਨ ਸਰੋਵਰ ਦੀ ਸੇਵਾ ਸ਼ੁਰੂ ਕਰੋ।
ਕਰੋ ਲਗਾਵਨ ਤਾਲ ਵਿਸਾਲ।
ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਟੱਕ ਲਾਇਆ ਸੀ, ਸਰੋਵਰ ਦੀ ਸੇਵਾ ਆਰੰਭ ਕੀਤੀ ਸੀ, ਤੁਸੀਂ ਹੁਣ ਉੱਥੇ ਜਾ ਕੇ ਸਰੋਵਰ ਦੀ ਸੇਵਾ ਕਰਵਾਓ, ਉਸ ਸਰੋਵਰ ਨੂੰ ਪੱਕਾ ਬਣਵਾਓ।
ਬਹੁਤ ਕਾਲ ਪਹਾ ਲਾਗ ਖੁਣਵਾਇਓ।
ਕਿਉਂਕਿ ਕਈ ਸਾਲ ਬੀਤ ਗਏ ਸਨ, ਤੇ ਥੋੜਾ ਜਿਹਾ ਉਹਨਾਂ ਨੇ ਉਹ ਸਰੋਵਰ ਕੱਚਾ ਤਾਲ ਖੁਦਵਾਇਆ ਸੀ।
ਚੌਂ ਦਿਸਤੇ ਜਲ ਢਾਰ ਤਹਿ ਆਇਓ।
ਤੇ ਹੁਣ ਪਾਸਾ ਉੱਚਾ ਸੀ ਤੇ ਵਿਚਾਲਿਓ ਨੀਵਾਂ ਸੀ, ਇਸ ਲਈ ਪਾਸਿਓ ਅੰਮ੍ਰਿਤ ਜਲ ਜਿਵੇਂ ਵਰਖਾ ਦਾ ਜਲ ਪੈਂਦਾ ਸੀ, ਉਹ ਮੀਂਹ ਦਾ ਪਾਣੀ ਢਲ ਢਲ ਕੇ ਉਸ ਥਾਂ ਤੇ ਆ ਗਿਆ।
ਮ੍ਰਿਤਕਾ ਪਰੇ ਗਯੋ ਭਾਰ ਸੋਏ।
ਕੱਚਾ ਤਲਾ ਸੀ, ਪੁੱਟਿਆ ਤੇ ਮੀਂਹ ਪੈਣ ਦੇ ਨਾਲ ਉਹਦੇ ਵਿੱਚ ਮਿੱਟੀ ਪੈ ਗਈ ਤੇ ਉਹ ਭਰ ਗਿਆ ਹੈ।
ਚਿੰਨ ਪਛਾਣ ਮਾਤਰ ਤਹਿ ਹੋਏ।
ਬਸ ਉੱਥੇ ਹੁਣ ਥੋੜਾ ਚਿੰਨ ਪਛਾਣ ਮਾਤਰ ਹੀ ਰਹਿ ਗਿਆ ਸੀ, ਭਾਵ ਥੋੜਾ ਜਿਹਾ ਜਿਵੇਂ ਕੋਈ ਟੋਭਾ ਹੁੰਦਾ ਹੈ, ਇੱਕ ਪਾਸੇ ਟੋਆ ਪੁੱਟਿਆ ਦਿਖਾਈ ਦੇ ਰਿਹਾ ਸੀ।
ਇਸ ਮਹਾਤਮ ਕੇ ਵਿਦਤਾਵਨ।
ਇਹਦੀ ਸੇਵਾ ਹੁਣ ਤੱਕ ਇਸ ਲਈ ਆਰੰਭ ਨਹੀਂ ਸੀ ਹੋ ਸਕੀ, ਕਿਉਂਕਿ ਇਸ ਪਾਵਨ ਤੀਰਥ ਦਾ ਮਹਾਤਮ ਪ੍ਰਗਟ ਕਰਨਾ ਸੀ।
ਨਹਿਕੀਨ ਸੋ ਸਭ ਵਿਖਾ ਜਨਾਵਨ।
ਇਸ ਲਈ ਸਾਰਿਆਂ ਦੇ ਵਿੱਚ ਇਸ ਗੱਲ ਨੂੰ ਨਹੀਂ ਸੀ ਜਨਾਇਆ ਜਾ ਸਕਦਾ, ਇਸ ਲਈ ਇਸ ਤੀਰਥ ਨੂੰ ਗੁਪਤ ਰੱਖਿਆ ਗਿਆ ਸੀ।
ਆਹ ਮਹਿਮਾ ਕੇ ਸਹਿਤ ਵਿਸਾਲਾ।
ਲਓ ਇਹ ਹੁਣ ਜਿਹੜਾ ਕੌਤਕ ਹੋਇਆ ਹੈ ਕੋਹੜੀ ਤੇ ਪਿੰਗਲੇ ਦੇ ਆਰੋਗ ਹੋਣ ਦਾ, ਵੀ ਹੁਣੇ ਵੀ ਹੁਣੇ ਬੜੇ ਮਹਾਤਮ ਦੇ ਸਮੇਂ ਤੇ ਤੀਰਥ ਪ੍ਰਗਟ ਹੋ ਗਿਆ ਹੈ। ਤੁਸੀਂ ਇੱਥੇ ਇਸ ਤੀਰਥ ਨੂੰ ਬਣਾਓ ਤੇ ਇਸ ਨੂੰ ਪ੍ਰਗਟ ਕਰੋ ਤੇ ਸਾਰੇ ਸੰਸਾਰ ਦੇ ਵਿੱਚ ਇਹ ਸਰਵੋਤਮ ਰਾਜ ਤੀਰਥ ਹੋਵੇਗਾ।
ਸ੍ਰੀ ਅੰਮ੍ਰਿਤਸਰ ਧਰਿਆ ਹੈ ਨਾਮੋ।
ਧੰਨ ਗੁਰੂ ਅਮਰਦਾਸ ਮਹਾਰਾਜ ਨੇ ਨਾਲ ਇਹ ਵੀ ਬਚਨ ਕਹਿ ਦਿੱਤਾ ਵੀ ਇਸ ਸਰੋਵਰ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਰੱਖਣਾ ਹੈ। ਚਾਰੇ ਪਾਸੇ ਪੱਕੀਆਂ ਪੌੜੀਆਂ ਦੀ ਸੇਵਾ ਵੀ ਕਰਵਾਉਣੀ ਹੈ, ਕੱਚਾ ਤਾਲ ਹੀ ਨਾ ਰਹਿ ਜਾਵੇ ਤੇ ਇਹਨੂੰ ਪੱਕਾ ਬਣਾਉਣਾ ਹੈ।
ਰਾਮਦਾਸਪੁਰ ਰਾਮਦਾਸ ਸਰ
ਦੇਖ ਲੋ, ਪਹਿਲਾਂ ਤੇ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਹੀ ਗੁਰੂ ਕਾ ਚੱਕ ਸ਼ਹਿਰ ਵਸਿਆ ਸੀ ਤੇ ਉਹਨਾਂ ਦੇ ਨਾਮ ਤੇ ਗੁਰੂ ਰਾਮਦਾਸ ਸਰੋਵਰ ਬਣਾਓ।
ਇਹੋ ਵੀ ਨਾਮ ਕਹਿ ਨਾਰੀ ਨਰ।
ਬਹੁਤ ਸਾਰੇ ਗੁਰਸਿੱਖ ਮਾਈ ਭਾਈ ਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਦੇ ਉੱਤੇ ਇਸ ਨੂੰ ਰਾਮਦਾਸ ਸਰ ਵੀ ਆਖਿਆ ਕਰਨਗੇ।
ਜਾਣਨੀ ਪੈਤ ਗੁਰ ਕੋ ਔਰ ਹੀਰਾ।
ਲੋ, ਜਦੋਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨਾਨਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਧਿਆਨ ਵਿੱਚ ਬੈਠਿਆਂ ਦੇਖਿਆ,
ਨਮੋ ਕਰਤਵੇ ਹਰ ਖਬੜੀਰਾ,
ਤੇ ਸਾਰਾ ਕੁਝ ਉਹਨਾਂ ਨੇ ਫੈਸਲਾ ਕਰ ਹੀ ਦਿੱਤਾ ਹੈ, ਜੋ ਕੁਝ ਬਚਨ ਕਹਿਣਾ ਸੀ ਕਹਿ ਦਿੱਤਾ ਹੈ। ਤੇ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਧਿਆਨ ਵਿੱਚ ਬੈਠਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ, ਬਹੁਤ ਪ੍ਰਸੰਨ ਹੋਏ।
ਸ੍ਰੀ ਅਰਜਨ ਗੁਰੂ ਅੰਤਰ ਜਾਮੇ।
ਹੁਣ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਪਰਮੇਸ਼ਰ ਰੂਪ ਸਤਿਗੁਰੂ ਸਨ ਤੇ ਅੰਤਰ ਜਾਮੀ ਜਾਣੀ ਜਾਣ ਸਨ।
ਨਿਸਕਾਰ ਵਿਦ ਤਾਬਤ ਥਲ ਸਵਾਮੀ।
ਆਪ ਵੀ ਤਾਂ ਸਤਿਗੁਰੂ ਜਾਣੀ ਜਾਣੀ ਸਨ, ਦੱਸ ਸਕਦੇ ਸਨ, ਪਰ ਸਿੱਧਾ ਨੀ ਦੱਸਿਆ। ਬਹਾਨਾ ਬਣਾ ਕੇ ਗੁਰੂ ਮਹਾਰਾਜ ਨੇ ਇਸ ਸਥਾਨ ਨੂੰ ਪ੍ਰਗਟ ਕੀਤਾ ਹੈ।
ਬਹਿਰ ਮੁਖੀ ਬ੍ਰਿਤ ਨੈਣ ਉਗਾਰੇ।
ਜਦੋਂ ਗੁਰੂ ਮਹਾਰਾਜ ਦੀ ਸਮਾਧੀ ਖੁੱਲੀ ਹੈ ਤੇ ਬਾਹਜ ਮੁਖ ਬਿਰਤੀ ਹੋਈ ਹੈ ਤੇ ਨੇਤਰ ਖੋਲ ਲਏ ਹਨ।
ਮਨੋ ਕਮਲ ਦਲ ਅਨੁਸਾਰੇ।
ਸਤਿਗੁਰੂ ਮਹਾਰਾਜ ਕੁਝ ਸਮਾਂ ਧਿਆਨ ਵਿੱਚ ਬੈਠੇ, ਗੁਰੂ ਅਮਰਦਾਸ ਮਹਾਰਾਜ ਨੇ ਦਰਸ਼ਨ ਦਿੱਤੇ, ਕੁਝ ਬਚਨ ਬਲਾਸ ਵੀ ਆਖੇ ਨੇ ਤੇ ਫਿਰ ਹਜ਼ੂਰ ਨੇ ਨੇਤਰ ਖੋਲ ਲਏ ਨੇ, ਜਿਵੇਂ ਅੰਮ੍ਰਿਤ ਵੇਲੇ ਗੁਲਾਬ ਦੀਆਂ ਪੰਖੜੀਆਂ ਖਿੜਦੀਆਂ ਨੇ, ਇਸ ਤਰ੍ਹਾਂ ਗੁਰੂ ਮਹਾਰਾਜ ਦੇ ਨੇਤਰ ਕਮਲ ਦੇ ਫੁੱਲ ਵਾਂਗੂ ਖਿੜ ਗਏ।
ਪਰਮ ਪ੍ਰਸਿੱਧ ਬਖਾਨਿਓ ਤਿਆਸੋ।
ਤੇ ਉਸ ਵੇਲੇ ਬਹੁਤ ਪ੍ਰਸੰਨ ਹੋ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬੀਬੀ ਰਾਜ ਕੌਰ ਨੂੰ ਆਖਿਆ,
ਸਰਬ ਸੰਦੇਹ ਦੂਰ ਕਰ ਹੀ ਅਸੋ।
ਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਗਵਾਨੇ, ਤੂੰ ਆਪਣੇ ਮਨ ਦੇ ਸਾਰੇ ਸੰਸੇ ਭਰਮ ਤੌਖਲੇ ਦੂਰ ਕਰ ਦੇ।
ਜਿਸ ਜਾ ਇਹੀ ਤੋਰ ਪਰਮ ਪ੍ਰਤਾਰਾ।
ਵੀ ਇਹ ਗੱਲ ਪੱਕੀ ਹੈ, ਯਕੀਨਨ ਤੌਰ ਤੇ ਅਸੀਂ ਆਖਦੇ ਹਾਂ, ਤੂੰ ਵੀ ਇਸ ਗੱਲ ਨੂੰ ਵਿਸ਼ਵਾਸ ਦੇ ਨਾਲ ਮੰਨ, ਇਹੀ ਤੇਰਾ ਪਤੀ ਹੈ।
ਯਕੀਨ ਸਹਮ ਪਰ ਉਪਕਾਰ।
ਨਾਲ ਹੀ ਸਤਿਗੁਰੂ ਕਹਿਣ ਲੱਗੇ, ਬੀਬੀ ਤੂੰ ਗੁਰਸਿੱਖ ਸੰਗਤਾਂ ਤੇ ਸਾਰਿਆਂ ਤੇ ਬਹੁਤ ਵੱਡਾ ਪਰ ਉਪਕਾਰ ਕਰ ਦਿੱਤਾ ਹੈ।
ਤ੍ਰਿੰਕਾਲ ਕੇ ਚਾਹਤ ਐਸੇ।
ਅਸੀਂ ਵੀ ਕਾਫੀ ਲੰਬੇ ਸਮੇਂ ਤੋਂ ਇਸ ਗੱਲ ਦੀ ਉਡੀਕ ਕਰ ਰਹੇ ਸੀ,
ਤੀਰਥ ਪਰਖਣ ਹੋਵੇ ਕੈਸੇ।
ਸਾਨੂੰ ਵੀ ਸਾਡੇ ਪਿਤਾ ਸਤਿਗੁਰੂ ਦਾ ਹੁਕਮ ਸੀ ਵੀ ਜਿਹੜਾ ਅਸੀਂ ਉਹ ਸਰੋਵਰ ਦੀ ਸੇਵਾ ਆਰੰਭ ਕਰਵਾਈ ਹੈ, ਤੁਸੀਂ ਉਹਨੂੰ ਜਾ ਕੇ ਸੰਪੂਰਨ ਕਰਵਾਉਣਾ ਹੈ। ਅਸੀਂ ਉਸ ਤੀਰਥ ਦੀ ਸੇਵਾ ਹੋਇਆਂ, ਕੱਚਾ ਤਲਾਬ ਬਣਿਆ, ਕਾਫੀ ਸਮਾਂ ਬੀਤ ਗਿਆ ਸੀ ਤੇ ਫਿਰ ਉੱਥੇ ਬੇਰੀ ਦੇ ਦਰਖਤ ਆਲੇ ਦੁਆਲੇ ਉੱਗੇ ਹੋਏ ਸਨ, ਕੁਛ ਮੀਂਹ ਦੇ ਨਾਲ ਮਿੱਟੀ ਭਰ ਗਈ ਤੇ ਸਾਨੂੰ ਹੁਣ ਉਸ ਬਾਰੇ ਪੂਰਾ ਪਤਾ ਨਹੀਂ ਸੀ ਲੱਗ ਰਿਹਾ ਤੇ ਅਸੀਂ ਉਸ ਥਾਂ ਦੀ ਪਰਖ ਕਰਨਾ ਚਾਹੁੰਦੇ ਸੀ।
ਸ੍ਰੀ ਗੁਰੂ ਰਾਮਦਾਸ ਬਚ ਕਹਿਓ।
ਇਹ ਗੁਰੂ ਰਾਮਦਾਸ ਸਾਡੇ ਪਿਤਾ ਸਤਿਗੁਰੂ ਨੇ ਤੁਰਕੀ ਬਾਣੀ ਦੇ ਵਿੱਚ ਪਵਿੱਤਰ ਬਚਨ ਉਚਾਰਨ ਕੀਤਾ ਸੀ,
ਕਉਆ ਨਾਏ ਹੰਸ ਜਹ ਲਹਿਓ।
ਹੁਣ ਅਸੀਂ ਐਸਾ ਸਰੋਵਰ ਸਿਰਜਾਂਗੇ ਜਿੱਥੇ ਕਾਂ ਵੀ ਇਸ਼ਨਾਨ ਕਰਕੇ ਹੰਸ ਬਣ ਜਾਇਆ ਕਰਨਗੇ।
ਤੂੰ ਸ੍ਰੀ ਅੰਮ੍ਰਿਤਸਰ ਜੀ ਜਾਣੋ।
ਉਹੀ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਹੈ ਜਿੱਥੇ ਸਾਡੇ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕਰਵਾਈ ਸੀ।
ਇਹ ਪਰਖਣ ਤਿਸ ਥਲ ਕੋ ਮਾਨੋ।
ਹਲੋ, ਇਸੇ ਹੀ ਬਹਾਨੇ ਉਹ ਸਥਾਨ ਨੇ ਅੱਜ ਪ੍ਰਗਟ ਹੋਣਾ ਸੀ, ਇਸ ਗੱਲ ਨੂੰ ਤੁਸੀਂ ਵੀ ਮੰਨ ਲਓ, ਪ੍ਰਵਾਨ ਕਰ ਲਓ।
ਤੁਮ ਬਿਰਤਾਂਤ ਤੇ ਨੇਚੈ ਭਇਓ।
ਸਤਿਗੁਰੂ ਕਹਿਣ ਲੱਗੇ ਜਿਵੇਂ ਤੇਰਾ ਪਤੀ ਦੱਸ ਰਿਹਾ ਹੈ ਨਾ ਵੀ ਇੱਥੇ ਆ ਕੇ ਕਾਂ ਨੇ ਇਸ਼ਨਾਨ ਕੀਤਾ ਹੰਸ ਬਣ ਗਿਆ, ਇਹ ਗੱਲ ਬਿਲਕੁਲ ਸੱਚੀ ਹੈ ਤੇ ਇਸ ਤੋਂ ਪਹਿਲਾਂ ਸਾਡੇ ਪਿਤਾ ਸਤਿਗੁਰੂ ਨੇ ਬਚਨ ਪਹਿਲਾਂ ਹੀ ਆਖੇ ਸਨ,
ਜਗਤ ਨਰਨਕ ਸੰਸੈ ਗਏ।
ਇਸ ਲਈ ਹੁਣ ਜਿਹੜੇ ਸੰਸਾਰ ਦੇ ਲੋਕ ਨੇ ਉਹਨਾਂ ਦਾ ਸੰਦੇਹ, ਉਹਨਾਂ ਦਾ ਭਰਮ ਭੁਲੇਖਾ ਸਾਰਾ ਹੁਣ ਦੂਰ ਹੋ ਗਿਆ ਹੈ, ਉਹ ਬਚਨ ਕਿਹੜੇ ਨੇ ਲੋ ਉਹਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਵੀ ਗੁਰੂ ਰਾਮਦਾਸ ਮਹਾਰਾਜ ਨੇ ਕਿਹੜੇ ਅੰਮ੍ਰਿਤ ਬਚਨ ਉਚਾਰਨ ਕੀਤੇ।
ਸ੍ਰੀ ਮੁਖ ਵਾਕ ਮਹੱਲਾ ਚੌਥਾ ਅੰਮ੍ਰਿਤਸਰ ਸਤਿਗੁਰ ਸਤਵਾ ਦੀ ਜਿਤ ਨਾਤੈ ਕਹੂਆ ਹੰਸ ਹੋਏ।
ਇਹ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮੁਖਾਰਮਿਨ ਤੋਂ ਨਿਕਲੇ ਨੇ ਤੇ ਜਿਹੜੇ ਤੁਰਕੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਹਨ। ਉਹ ਬਚਨਾਂ ਦਾ ਅਰਥ ਇਹ ਹੈ ਅੰਮ੍ਰਿਤਸਰ ਸਤਿਗੁਰ ਸਤਵਾਦੀ, ਸਤਵਾਦੀ ਸਤ ਭਗਤਾਂ, ਯਥਾਰਥ ਭਗਤਾਂ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਆਗਿਆ ਕੀਤੀ ਕਿ ਅੰਮ੍ਰਿਤਸਰ ਸਰੋਵਰ ਦੀ ਸਿਰਜਣਾ ਕਰੋ। ਇਹ ਸਰੋਵਰ ਐਸਾ ਹੋਵੇਗਾ ਜਿਤ ਨਾਤੈ ਕੂਆ ਹੰਸ ਹੋ ਹੈ, ਜਿੱਥੇ ਇਸ਼ਨਾਨ ਕਰਕੇ ਕੂਆ ਦਾ ਅਰਥ ਵੀ ਕਾਲਾ ਕਾਂ ਵੀ ਹੰਸ ਬਣ ਜਾਵੇਗਾ। ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਸਨ ਤੇ ਆਖਰੇ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਡੇ ਸਤਿਗੁਰੂ ਸਤ ਭਗਤਾ ਯਥਾਰਥ ਭਗਤਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਇਹ ਬਚਨ ਆਖਿਆ ਸੀ, ਤੁਸੀਂ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾਓ ਜਿੱਥੇ ਇਸ਼ਨਾਨ ਕਰਕੇ ਕਾਂ ਵੀ ਹੰਸ ਬਣ ਜਾਣਗੇ। ਇਸਦਾ ਜਿਹੜਾ ਅਸਲੀ ਅਰਥ ਇਹੀ ਹੈ ਇਤਿਹਾਸਕ ਪੱਖ ਤੋਂ, ਦੂਸਰਾ ਸਿਧਾਂਤਕ ਪੱਖ ਤੋਂ ਅਰਥ ਇਹ ਵੀ ਮਹਾਂਪੁਰਖ ਕਰਦੇ ਸਨ ਅੰਮ੍ਰਿਤਸਰ ਸਤਿਗੁਰ ਸਤਵਾਦੀ, ਸਤ ਭਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਅੰਮ੍ਰਿਤ ਦਾ ਸਰੋਵਰ ਹੈ ਜਿੱਥੇ ਨਹਾ ਕੇ ਕਾਂ ਵੀ ਹੰਸ ਬਣ ਜਾਂਦੇ ਨੇ। ਕਾਂ ਤੋਂ ਭਾਵ ਜਿਹੜੇ ਅੰਦਰੋਂ ਤੇ ਬਾਹਰੋਂ ਕਾਲੇ ਜੀਵਨ ਵਾਲੇ ਲੋਕ ਨੇ, ਪਾਪੀ ਨੇ, ਵਿਕਾਰੀ ਨੇ, ਅੰਦਰੋਂ ਵੀ ਮੈਲੇ ਬਾਹਰੋਂ ਵੀ ਮੈਲੇ ਨੇ, ਉਹ ਵੀ ਉਸ ਸਤਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਕੇ ਹੰਸ ਹੋ ਹੈ ਉਹ ਹੰਸ ਵਾਂਗੂ ਅੰਦਰੋਂ ਤੇ ਬਾਹਰੋਂ ਨਿਰਮਲ ਜੀਵਨ ਵਾਲੇ ਬਣ ਜਾਣਗੇ, ਜਿਨ੍ਹਾਂ ਦੇ ਬਾਰੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਨੰਦ ਸਾਹਿਬ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ, ਜਿਸਦਾ ਜੀਵਨ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਜਾਵੇ ਉਹਨੂੰ ਹੰਸ ਕਹਿੰਦੇ ਨੇ। ਇਉਂ ਇਹ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਸਤਿਗੁਰੂ ਨੇ ਉਚਾਰਨ ਕੀਤੇ ਤੇ ਨਾਲ ਇਹ ਸੰਗਤ ਨੂੰ ਦੱਸਿਆ ਵੀ ਇਹ ਬਚਨ ਅੱਜ ਸਾਡੇ ਪਿਤਾ ਸਤਿਗੁਰੂ ਦੇ ਸਤ ਹੋਏ ਹਨ।
ਅਬ ਤੁਮ ਨਿਸਾ ਗ੍ਰਾਮ ਮੈਂ ਚਲੂ,
ਗੁਰੂ ਮਹਾਰਾਜ ਹੁਣੇ ਪਤੀ ਸਤੀ ਨੂੰ ਕਹਿਣ ਲੱਗੇ ਤੁਸੀਂ ਅੱਜ ਰਾਤ ਦੇ ਸਮੇਂ ਤੁਸੀਂ ਇਸ ਸਾਡੇ ਗੁਰੂ ਕੇ ਚੱਕ ਸਾਡੇ ਇਸ ਪਿੰਡ ਵਿੱਚ ਚਲੋ,
ਹੋਰ ਪਏ ਹਮ ਸੰਗ ਲੈ ਚਲੋ,
ਕਿਉਂਕਿ ਹੁਣ ਤੇ ਸ਼ਾਮ ਦਾ ਵਕਤ ਹੋ ਗਿਆ, ਰਾਤ ਪੈਣ ਵਾਲੀ ਹੈ, ਜਦੋਂ ਸਵੇਰ ਹੋਵੇਗੀ ਅੰਮ੍ਰਿਤ ਵੇਲਾ ਹੋਵੇਗਾ ਉਸ ਵੇਲੇ ਜਿੱਥੇ ਸਾਰਾ ਬਿਰਤਾਂਤ ਹੋਇਆ ਉਸ ਥਾਂ ਤੇ ਤੁਸੀਂ ਸਾਨੂੰ ਨਾਲ ਲੈ ਕੇ ਜਾਇਓ।
ਆਵਨ ਥਾਨ ਜਨਾਵਨ ਕਰੀਆ ਹੈ,
ਕਿਹੜਾ ਸਥਾਨ ਸੀ ਜਿੱਥੇ ਇਹ ਕੌਤਕ ਵਾਪਰਿਆ ਹੈ ਤੇ ਉਹ ਤੁਸੀਂ ਆਪ ਸਾਨੂੰ ਜਾ ਕੇ ਦੱਸ ਦਿਓ।
ਤਰਵਰ ਬਦਰੀ ਤਾਰ ਵਾਰ ਤਰੀਆ ਹੈ,
ਕਿਹੜਾ ਬੇਰੀ ਦਾ ਬਿਰਸ਼ ਹੈ ਸੁੰਦਰ ਵੀ ਜਿੱਥੇ ਇਹ ਭਾਣਾ ਵਰਤੀਆ, ਜਿੱਥੇ ਕਰਾ ਮਾਤ ਵਰਤੀ ਹੈ।
ਸਿਮਰਹ ਸਤ ਨਾਮ ਲਿਵ ਲਾਏ,
ਗੁਰੂ ਮਹਾਰਾਜ ਕਹਿਣ ਲੱਗੇ ਇਹਨਾਂ ਪਤੀ ਸਤੀ ਨੂੰ ਪਾਏ ਤੁਸੀਂ ਸਤਨਾਮ ਵਾਹਿਗੁਰੂ ਦਾ ਲਿਵ ਲਾ ਕੇ ਚਿਤ ਬਿਰਤੀ ਨੂੰ ਜੋੜ ਕੇ ਸਿਮਰਨ ਕਰੋ,
ਜਨਮ ਮਰਨ ਦੁੱਖ ਤੇ ਛੁੱਟ ਜਾਏ।
ਤੁਹਾਡੇ ਤੇ ਸਤਿਗੁਰੂ ਨੇ ਮਿਹਰ ਕੀਤੀ ਹੈ ਤੇ ਤੁਹਾਡੇ ਕੋਈ ਪਿਛਲੇ ਪੁੰਨ ਕਰਮ ਜਾਗੇ ਨੇ ਤੇ ਇਹ ਤੀਰਥ ਪ੍ਰਗਟ ਹੋਇਆ ਹੈ, ਹੁਣ ਤੁਸੀਂ ਸੱਚੇ ਨਾਮ ਵਾਹਿਗੁਰੂ ਦਾ ਸਿਮਰਨ ਕਰੋ ਤੇ ਜਿਸ ਦੇ ਨਾਲ ਜਨਮ ਮਰਨ ਦੇ ਸਾਰੇ ਦੁੱਖ ਮਿਟ ਜਾਣਗੇ।
ਲੇਕਰ ਗਏ ਜਾਮਨੀ ਬਸੇ,
ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਨਾਲ ਹੀ ਗੁਰੂ ਕੇ ਚੱਕ ਲੈ ਗਏ ਨੇ ਤੇ ਰਾਤ ਇਹਨਾਂ ਨੇ ਗੁਰੂ ਮਹਾਰਾਜ ਦੇ ਕੋਲ ਹੀ ਵਿਸ਼ਰਾਮ ਕੀਤਾ।
ਜਿਨ ਦਰਸ਼ਨ ਤੇ ਵੱਡ ਅਗ ਨਸੇ,
ਸਤਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਵੱਡੇ ਵੱਡੇ ਪਾਪ ਨਾਸ ਹੋ ਜਾਂਦੇ ਹਨ।
ਦੋਹਰਾ ਅਪਰਾਧ ਬਹੀ ਉੱਠ ਕੇ ਗੁਰੂ ਕਿਰਿਆ ਸੋਚ ਕੀ ਕੀਨ,
ਲੋ ਜਦੋਂ ਅੰਮ੍ਰਿਤ ਵੇਲਾ ਹੋਇਆ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉੱਠੇ ਨੇ, ਜੋ ਅੰਮ੍ਰਿਤ ਵੇਲੇ ਉੱਠ ਕੇ ਸੋਚ ਆਦਿ ਕਿਰਿਆ ਭਾਵ ਦਾਤਨ ਕੁਰਲਾ ਕਰਨਾ, ਪੰਜ ਇਸ਼ਨਾਨਾ ਕਰਨਾ, ਹੋਰ ਸਾਰੀ ਕਿਰਿਆ ਕਰਨੀ, ਉਹ ਸਾਰੀ ਸੰਪੂਰਨ ਕੀਤੀ ਹੈ।
ਇੱਕ ਪ੍ਰਕਾਸ਼ ਚਿਤਵਤ ਹਿਰਦੈ ਸਾਰ ਸਿਰਜਨ ਹਿਤ ਦੀਨ।
ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਿਤ ਰਹੇ ਨੇ, ਚਿਤ ਵਿੱਚ ਯਾਦ ਕਰ ਰਹੇ ਨੇ ਵੀ ਹੁਣ ਜੋ ਸਾਡੇ ਪਿਤਾ ਸਤਿਗੁਰੂ ਦੀ ਆਗਿਆ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ ਕਰਾਉਣ ਦੀ, ਹੁਣ ਉਹ ਅਸੀਂ ਅੱਗੇ ਸ਼ੁਰੂ ਕਰੀਏ ਕਾਰ ਸੇਵਾ ਸਰੋਵਰ ਦੀ। ਉਸ ਪਾਸੇ ਬਹੁਤ ਪ੍ਰੇਮ ਦਿੱਤਾ ਹੈ।
ਚੌਪੀ ਸਿੱਖ ਪਠਿਉ ਦੰਪਤ ਬੁਲਵਾਏ।
ਲੋ ਹਜ਼ੂਰ ਨੇ ਇੱਕ ਖਾਸ ਸੇਵਾਦਾਰ ਸਿੱਖ ਭੇਜਿਆ ਤੇ ਬੀਬੀ ਰਾਜ ਕੌਰ ਤੇ ਉਹਦੇ ਪਤੀ ਦੋਹਾਂ ਨੂੰ ਬੁਲਾ ਲਿਆ।
ਤਿਨਕੋ ਆਪਣੇ ਘਰ ਅਗਵਾਏ।
ਗੁਰੂ ਮਹਾਰਾਜ ਦੋਹਾਂ ਨੂੰ ਕਹਿਣ ਲੱਗੇ ਤੁਸੀਂ ਅੱਗੇ ਚੱਲੋ ਤੇ ਸਾਨੂੰ ਦੱਸੋ ਕਿੱਥੇ ਇਹ ਕ੍ਰਿਸ਼ਮਾ ਵਾਪਰਿਆ ਹੈ।
ਲੇਕਰ ਸੰਗ ਨਰਨ ਕੇ ਭੇਰ
ਨਾਲ ਹੋਰ ਵੀ ਬੇਅੰਤ ਸੰਗਤਾਂ ਨੇ ਤੇ ਗੁਰੂ ਮਹਾਰਾਜ ਬਹੁਤ ਹੀ ਸੰਗਤ ਨੂੰ ਨਾਲ ਲੈ ਕੇ ਜਾ ਰਹੇ ਹਨ।
ਗਮਨ ਕੀਨ ਸ੍ਰੀ ਅਰਜਨ ਧੀਰ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਧੀਰਜ ਦੇ ਘਰ ਤੇ ਆਪ ਸੰਗਤਾਂ ਦੇ ਨਾਲ ਜਾ ਰਹੇ ਹਨ।
ਬਹਿਤ ਪਰਸ ਪਰ ਨਰ ਸਮੁਦਾਏ।
ਤੇ ਜਿਹੜੇ ਲੋਕ ਨੇ ਨਾਲ ਜਾ ਰਹੇ ਨੇ ਉਹ ਆਪਸ ਵਿੱਚ ਬੜੇ ਹੈਰਾਨ ਹੋ ਕੇ ਗੱਲਾਂ ਕਰਦੇ ਹਨ।
ਅਦਭੁਤ ਦੋਨੋਂ ਦ੍ਰਿਸ਼ਟਾਏ।
ਇਹਦੇ ਵੀ ਬੜੀ ਅਸਚਰਜ ਗੱਲ ਹੈ, ਆਹ ਜਿਹੜੀਆਂ ਦੋ ਗੱਲਾਂ ਆਪਾਂ ਵੇਖੀਆਂ ਨੇ, ਇੱਕ ਪੁਰਾਣੇ ਯੁੱਗਾਂ ਦਾ ਜੋਗੀ ਨਿਕਲਿਆ ਹੇਠਾਂ ਧਰਤੀ ਵਿੱਚੋਂ ਤੇ ਆਹ ਜਿਹੜਾ ਕ੍ਰਿਸ਼ਮਾ ਵਾਪਰਿਆ ਹੈ, ਤਾਂ ਹੰਸ ਬਣ ਗਏ, ਕੋੜੀ ਤੇ ਪਿੰਗਲਾ ਰਾਜੀ ਹੋ ਗਿਆ। ਇਹ ਦੋਨੋਂ ਬੜੇ ਅਸਚਰਜ ਕੌਤੁਕ ਦੇਖੇ ਹਨ।
ਲੱਖੋਂ ਵਰਖਨ ਕੋ ਜੋ ਪ੍ਰਵੇਨ।
ਉਹ ਜਿਹੜਾ ਯੋਗੀ ਸੀ ਵੇਖ ਲੋ ਲੱਖਾਂ ਵਰਿਆਂ ਦਾ ਤੇ ਬਹੁਤ ਸਿਆਣਾ ਸੁਗੜ ਸੁਜਾਨ ਬੈਠਾ ਸੀ।
ਉੱਤਮ ਯੋਗੀ ਦਰਸ਼ਨ ਕੀਨ।
ਲੋਕ ਹੈਰਾਨ ਭਰੀਆਂ ਹੈਰਾਨੀ ਵਾਲੀਆਂ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਦੇਖ ਲੋ ਪਤਾ ਨੀ ਲੱਖਾਂ ਵਰਿਆਂ ਦਾ ਕਦੋਂ ਦਾ ਯੋਗੀ ਇੱਥੇ ਬੈਠਾ ਸੀ ਸਤਿਯੁਗ ਤੋਂ ਲੈ ਕੇ ਤੇ ਆਪਾਂ ਉਹਨੂੰ ਧਰਤੀ ਵਿੱਚੋਂ ਬਾਹਰ ਕੱਢਿਆ ਤੇ ਜਿਸ ਦੇ ਆਪਾਂ ਸਾਰਿਆਂ ਨੇ ਦਰਸ਼ਨ ਕੀਤੇ ਹਨ।
ਅਵਨੀ ਅੰਤਰ ਮਠ ਮੈਂ ਬੈਸਾ।
ਦੇਖ ਲੋ ਬਹੁਤ ਡੂੰਘੇ ਥਾਂ ਧਰਤੀ ਦੇ ਵਿੱਚ ਹੇਠਾਂ ਮਠ ਬਣਾ ਕੇ ਬੈਠਾ ਸੀ।
ਅਚਲ ਥਿਰੇ ਹੋਏ ਕਾਸ਼ਟ ਜੈਸਾ।
ਉਹਦਾ ਸਰੀਰ ਦਸਵੇਂ ਦੁਆਰ ਦੇ ਸਵਾਸ ਚੜੇ ਹੋਏ ਸਨ ਤੇ ਐਨ ਜਿਵੇਂ ਕਿ ਲੱਕੜ ਦੀ ਮੂਰਤੀ ਘੜ ਕੇ ਰੱਖੀ ਹੁੰਦੀ, ਇਸ ਤਰ੍ਹਾਂ ਅਚਲ ਸਰੀਰ ਟਿਕਿਆ ਹੋਇਆ ਸੀ।
ਲਈ ਸਮਾਧ ਚੜਾਏ ਪਾਉਣ।
ਲੋਹੇ ਨੇ ਸਮਾਧੀ ਲਈ ਹੋਈ ਸੀ, ਆਪਣੇ ਸਵਾਸਾਂ ਨੂੰ ਦਸਵੇਂ ਦੁਆਰ ਦੇ ਵਿੱਚ ਚੜਾਇਆ ਹੋਇਆ ਸੀ।
ਸਮੂਹ ਨਾ ਜਾਣੇ ਵਰਤੇ ਕੌਣ।
ਜਦੋਂ ਉਹਨੂੰ ਹੋਸ਼ ਆਈ, ਸਵਾਸ ਹੇਠਾਂ ਉਤਰੇ, ਉਹਨੂੰ ਇਹ ਵੀ ਨੀ ਪਤਾ ਲੱਗਿਆ ਵੀ ਕਿਹੜਾ ਸਮਾਂ ਕਿਹੜਾ ਯੁੱਗ ਵਰਤ ਰਿਹਾ ਸੀ।
ਐਸਾ ਪੁਰਖ ਪਿਖੇ ਨਿਸਪਾਪ।
ਇਹੋ ਜਿਹਾ ਪੁਰਾਣੇ ਯੁੱਗਾਂ ਦਾ ਕੋਈ ਤਪਸਵੀ ਮਹਾਂਪੁਰਖ ਸੀ ਜਿਸ ਦੇ ਦਰਸ਼ਨ ਕਰਕੇ ਪਾਪ ਨਾਸ ਹੁੰਦੇ ਹਨ।
ਇਹ ਸਭ ਸ੍ਰੀ ਸਤਿਗੁਰੂ ਪ੍ਰਤਾਪ
ਵਾਲੇ ਕਹਿੰਦੇ ਨੇ ਭਾਈ, ਇਹ ਸਾਰਾ ਧੰਨ ਗੁਰੂ ਅਰਜਨ ਦੇ ਮਹਾਰਾਜ ਦਾ ਪ੍ਰਤਾਪ ਹੈ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਾਰਾ ਕੁਝ ਆਪਾਂ ਦੇਖ ਰਹੇ ਹਾਂ।
ਆਪ ਦੂਸਰ ਆਦਿ ਪੁੱਤ ਕੋ ਦੇਖੋ।
ਪਹਿਲਾਂ ਤੇ ਉਸ ਯੋਗੀ ਦਾ ਜਿਹੜਾ ਕੌਤਕ ਹੋਇਆ ਉਹ ਵੀ ਬੜਾ ਹੈਰਾਨ ਕੌਣ ਸੀ, ਪਰ ਆਹ ਜਿਹੜੀ ਦੂਸਰੀ ਅਸਚਰਜ ਗੱਲ ਅਜੂਬਾ ਆਪਾਂ ਵੇਖ ਰਹੇ ਹਾਂ ਇਹ ਵੀ ਬਹੁਤ ਹੈਰਾਨ ਕਰ ਰਿਹਾ ਹੈ।
ਜਿਸਕੇ ਤਨ ਮੈਂ ਕੁਸ਼ਟ ਅਭਿਸ਼ੇਖੋ।
ਉਹ ਪਹਿਲਾਂ ਇੱਥੇ ਵੀ ਆਇਆ ਸੀ ਗੁਰੂ ਕੇ ਚੱਕ ਵਿੱਚ, ਪਹਿਲਾਂ ਬੀਬੀ ਰਾਜ ਕਰੂਣ ਇੱਥੇ ਲੈ ਕੇ ਆਈ ਸੀ, ਇਹਦਾ ਪਤੀ ਕੋੜੀ ਤੇ ਪਿੰਗਲਾ ਸੀ।
ਹਰ ਸ਼ਾਖਾ ਜਿਸਕੀ ਹਰ ਪਰੇ।
ਜਿਸਦੇ ਜਿਸਦੇ ਹੱਥ ਪੈਰਾਂ ਦੀਆਂ ਉਂਗਲੀਆਂ ਵੀ ਕੋੜ ਦੇ ਰੋਗ ਕਰਕੇ ਝੜ ਗਈਆਂ ਸਨ।
ਜਲ ਇਸ਼ਨਾਨ ਤੇ ਤੈਸੀ ਕਰੇ।
ਜਦੋਂ ਇਹਨੇ ਉਸ ਸਰੋਵਰ ਦੇ ਪਾਣੀ ਵਿੱਚ ਇਸ਼ਨਾਨ ਕੀਤਾ ਤੇ ਇਹਦੇ ਹੱਥ ਪੈਰ ਤੇ ਉਂਗਲੀਆਂ ਸਾਬਤ ਹੋ ਗਈਆਂ।
ਤੇ ਸਲਕੋ ਚਲ ਕੇ ਪਿਖ ਲੇ ਹੋ।
ਸਾਰਿਆਂ ਦੇ ਮਨ ਦੇ ਵਿੱਚ ਚਸ ਪੈਦਾ ਹੋਈ ਹੈ, ਤੰਗ ਪੈਦਾ ਹੋਈ ਹੈ। ਕਹਿੰਦੇ ਵੀ ਜਿੱਥੇ ਇਹ ਕਰਾਮਾਤ ਵਾਪਰੀ ਹੈ, ਚਲੋ ਹੁਣ ਆਪਾਂ ਵੀ ਉਸ ਸਰੋਵਰ ਦੇ ਉਸ ਅਸਥਾਨ ਦੇ ਚੱਲ ਕੇ ਦਰਸ਼ਨ ਕਰਦੇ ਹਾਂ।
ਜੇ ਕੋ ਮਹਾ ਮਹਾਤਮ ਇਹੋ।
ਤੇ ਨਾਲ ਸਾਰਿਆਂ ਦੇ ਮਨ ਦੇ ਵਿੱਚ ਸ਼ਰਧਾ ਤੇ ਵਿਸ਼ਵਾਸ ਜਾਗ ਪਿਆ ਵੀ ਉਸ ਸਰੋਵਰ ਦੇ ਉਸ ਤੀਰਥ ਦੇ ਇਸ਼ਨਾਨ ਕਰਨ ਦਾ ਬਹੁਤ ਵੱਡਾ ਮਹਾਤਮ ਹੈ।
ਜਿਹੜੀਆਂ
ਸੰਗਤਾਂ ਨਾਲ ਜਾ ਰਹੀਆਂ ਨੇ ਤੇ ਨਾਲੇ ਆਪਸ ਵਿੱਚ ਬਚਨ ਬਿਲਾਸ ਕਰਦੇ ਨੇ, ਨਾਲੇ ਮਨ ਦੇ ਵਿੱਚ ਬਹੁਤ ਚਾਓ ਤੇ ਬਹੁਤ ਤੰਗ ਰੱਖਦੇ ਹਨ।
ਅਦਭੁਤ ਅਵਲੋਕਤ ਬਿਸਮੰਤ।
ਦੋਨੋਂ ਗੱਲਾਂ ਲੋਕਾਂ ਵਾਸਤੇ ਬੜੀਆਂ ਹੈਰਾਨ ਕੁੰਨ ਨੇ ਤੇ ਇਸ ਲਈ ਸਾਰੇ ਲੋਕ ਆਪਸ ਵਿੱਚ ਹੈਰਾਨ ਹੋ ਰਹੇ ਹਨ।
ਦੰਪਤ ਸਭ ਤੇ ਚਲਦਿਆਂ ਗਾਰੇ,
ਰਾਜ ਕੌਰ ਤੇ ਇਸਦਾ ਪਤੀ ਹੁਣ ਨੌ ਵਰਨੋ ਹੋਇਆ ਹੈ ਨਾ, ਇਹ ਦੋਵੇਂ ਅੱਗੇ ਜਾ ਰਹੇ ਹਨ।
ਸ੍ਰੀ ਅਰਜਨ ਗਵਨੇ ਉਪਕਾਰੇ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਪਰਉਪਕਾਰੀ ਸਤਿਗੁਰੂ ਇਹਨਾਂ ਦੇ ਨਾਲ ਨਾਲ ਬਾਕੀ ਸੰਗਤਾਂ ਪਿੱਛੇ ਪਿੱਛੇ ਜਾ ਰਹੀਆਂ ਹਨ।
ਸੰਗ ਫੇਰ ਨਰ ਕੀ ਸਭ ਆਵੇ,
ਨਾਲ ਹੋਰ ਵੀ ਬੇਅੰਤ ਸੰਗਤਾਂ ਦੀ ਭੀੜ ਪਿੱਛੇ ਤੁਰੀ ਆ ਰਹੀ ਹੈ।
ਸਨੈ ਸਨੈ ਸਗਰੀ ਚਲ ਜਾਵੇ,
ਸਭ ਸੰਗਤਾਂ ਗੁਰੂ ਮਹਾਰਾਜ ਦੇ ਪਿੱਛੇ ਹੌਲੀ ਹੌਲੀ ਸਹਿਜੇ ਸਹਿਜੇ ਉਸ ਦੁੱਖ ਭੰਜਨੀ ਬੇਰ ਸਾਹਿਬ ਵੱਲ ਜਾ ਰਹੀਆਂ ਹਨ।
ਸਾਧਕ ਆਨੰਦਤ ਉਤਪਲ ਲੋਚਨ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਬਾਕੀ ਗੁਰਸਿੱਖ ਮਾਈ ਭਾਈ ਵੀ ਬੜੇ ਪ੍ਰਸੰਨ ਨੇ, ਸਭ ਦੇ ਨੇਤਰ ਕਮਲ ਦੇ ਫੁੱਲ ਵਾਂਗੂ ਖਿੜੇ ਹਨ।
ਮਹਿਤ ਪ੍ਰਫੁੱਲਤ ਸੰਕਟ ਮੋਚਨ,
ਮਹਾਰਾਜ ਦੇ ਐਸੇ ਨੇਤਰ ਕਮਲ ਦੇ ਫੁੱਲ ਵਾਂਗੂ ਖਿੜੇ ਨੇ ਜੀ, ਸਾਰੀਆਂ ਸੋਚਾਂ ਨੂੰ ਤੋਖਲਿਆਂ ਨੂੰ ਭਰਮ ਨੂੰ ਕੱਟਣ ਵਾਲੇ ਹਨ।
ਨਰ ਨਾਰੇ ਪਰਖਿਓ ਤਬ ਥਾਨ,
ਲੋ ਇਹ ਹੁਣ ਮੂਹਰੇ ਆਏ ਨੇ ਇਹ ਬੀਬੀ ਰਾਜ ਕੌਰ ਤੇ ਇਸਦਾ ਪਤੀ, ਜਿੰਨੀਆਂ ਸੰਗਤਾਂ ਗੁਰੂ ਮਹਾਰਾਜ ਦੇ ਨਾਲ ਪਿੱਛੇ ਪਿੱਛੇ ਆਈਆਂ ਨੇ ਤੇ ਉੱਥੇ ਪਹੁੰਚ ਗਏ ਨੇ ਜਿੱਥੇ ਦੁੱਖ ਭੰਜਨੀ ਸਾਹਿਬ ਵਾਲਾ ਅਸਥਾਨ ਹੈ। ਉੱਥੇ ਆ ਕੇ ਜਿੰਨੇ ਵੀ ਮਾਈ ਭਾਈ ਸਨ ਸੰਗਤ ਦੇ ਵਿੱਚ, ਉਹਨਾਂ ਨੇ ਉਸ ਅਸਥਾਨ ਨੂੰ ਪਰਖਿਆ।
ਦੁੱਖ ਭੰਜਨ ਬਦਰੀ ਤਰ ਆਨ,
ਦੁੱਖ ਭੰਜਨੀ ਬੇਰ ਸਾਹਿਬ ਜਿੱਥੇ ਅਸਥਾਨ ਹੈ ਵੀ ਉੱਥੇ ਉਹ ਲੈ ਕੇ ਪਹੁੰਚ ਗਏ ਹਨ। ਇਹ ਜਿਹੜਾ ਪ੍ਰਸੰਗ ਹੈ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ। ਇਹ ਉਸ ਪਵਿੱਤਰ ਅਸਥਾਨ ਦੀ ਸ਼ੋਭਾ ਤੇ ਮਹਾਤਮ ਨੂੰ ਪ੍ਰਗਟਾ ਰਿਹਾ ਹੈ, ਜਿਸ ਦੀ ਮਹਿਮਾ ਆਪ ਸੰਗਤਾਂ ਤੁਰਕੀ ਬਾਣੀ ਵਿੱਚ ਪੜ੍ਹਦੇ ਹੋ। ਕੇਵਲ ਇਹੀ ਨਹੀਂ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੂਆ ਹੰਸ ਹੋ ਹੈ, ਇਸ ਤੋਂ ਬਿਨਾਂ ਹਜ਼ੂਰ ਨੇ ਹੋਰ ਵੀ ਬੇਅੰਤ ਸ਼ਬਦ ਉਚਾਰਨ ਕੀਤੇ ਹਨ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਈ ਕਰ ਇਸ਼ਨਾਨਾ ਗੁਰਪੂਰਾ ਕੀਨੇ ਦਾਨਾ। ਫਿਰ ਇਹ ਵੀ ਬਚਨ ਹਜ਼ੂਰ ਨੇ ਉਚਾਰਨ ਕੀਤੇ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ ਆ, ਬਦੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸ ਪੁਰ, ਹਰਹਾ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਉਹ ਸਰੋਵਰ ਦਾ ਪ੍ਰਸੰਗ ਆਪ ਸੰਗਤਾਂ ਨੇ ਸੁਣਿਆ ਹੈ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ, ਅਗਲੇ ਹਫ਼ਤੇ ਆਪਣੇ ਇਸੇ ਗੁਰੂ ਘਰ ਦੇ ਅੰਦਰ ਕੌਮ ਦੀ ਮਹਾਨ ਹਸਤੀ ਪਵਿੱਤਰ ਆਤਮਾ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀ 42ਵੀਂ ਬਰਸੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਹੋ ਰਹੇ ਹਨ। 30 ਜੂਨ ਨੂੰ ਉਪਰੇ ਮੇਨ ਹਾਲ ਦੇ ਵਿੱਚ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਣਗੇ ਸ਼ਾਮ ਨੂੰ 5 ਵਜੇ ਦੇ ਕਰੀਬ, ਅਤੇ ਫਿਰ 2 ਜੁਲਾਈ ਦਿਨ ਸ਼ਨੀਵਾਰ ਸ਼ਾਮ ਨੂੰ 4:15 ਵਜੇ ਭੋਗ ਆਰੰਭ ਹੋਣਗੇ। 5 ਵਜੇ ਤੱਕ ਅਰਦਾਸ ਸਮਾਪਤੀ ਤੋਂ ਬਾਅਦ ਦੀਵਾਨ ਸ਼ੁਰੂ ਹੋਣਗੇ। ਉਸ ਦੀਵਾਨ ਦੇ ਅੰਦਰ ਦਮਦਮੀ ਟਕਸਾਲ ਦੇ ਗੁਣੀ ਗਿਆਨੀ ਕੀਰਤਨੀ ਜਥੇ, ਹੋਰ ਪੰਥ ਦੇ ਪ੍ਰਸਿੱਧ ਢਾਡੀ ਅਤੇ ਮਹਾਂਪੁਰਖ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਹਨ। ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਜੀ ਸਾਊਥ ਹਾਲ ਵਾਲੇ, ਅਤੇ ਨਾਲ ਹੀ ਪੰਥ ਦੇ ਪ੍ਰਸਿੱਧ ਕੀਰਤਨੀਏ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਉਹਨਾਂ ਨੂੰ ਵੀ ਬੇਨਤੀ ਕੀਤੀ ਹੈ, ਅਤੇ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਵਾਲੇ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਣਗੇ। ਭਾਈ ਕਾਰਜ ਸਿੰਘ ਜੀ ਦਮਦਮੀ ਟਕਸਾਲ ਵਾਲੇ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਭਾਈ ਸੁਖਜਿੰਦਰ ਸਿੰਘ ਜੀ ਸਮੈਦਕ ਵਾਲੇ, ਇਹ ਵੀ ਸੰਗਤਾਂ ਦੇ ਦਰਸ਼ਨ ਕਰਨਗੇ। ਭਾਈ ਗੁਰਮੇਜ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ, ਇਹ ਵੀ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਹੋਰ ਗੁਰਮੁਖ ਪਿਆਰੇ ਰਾਕਟ ਸਾਹਿਬ ਜੋ ਲੈਸਟਰ ਤੋਂ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਉਣਗੇ। ਭਾਈ ਮੋਹਨ ਸਿੰਘ ਜੀ ਖਿਆਲੀ, ਭਾਈ ਮਲਕੀਤ ਸਿੰਘ ਜੀ ਦਾ ਢਾਡੀ ਜਥਾ, ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਆ ਰਿਹਾ ਹੈ। ਭਾਈ ਬਲਵੰਤ ਸਿੰਘ ਜੀ ਲਿੱਤਰਾਂ ਵਾਲੇ, ਕਥਾ ਵਾਚਕ ਵਾਚਕ ਭਾਈ ਬਲਜਿੰਦਰ ਸਿੰਘ ਜੀ ਤੇ ਗਿਆਨੀ ਗੁਰਦੇਵ ਸਿੰਘ ਜੀ, ਸਾਊ ਥਾਲ ਵਾਲੇ, ਇਹ ਸਾਰੇ ਹੀ ਗੁਣੀ ਗਿਆਨੀ ਉਸ ਸਮੇਂ ਸੰਤਾਂ ਨੂੰ ਦਰਸ਼ਨ ਦੇਣ ਵਾਸਤੇ ਪਧਾਰ ਰਹੇ ਹਨ। ਇਸ ਲਈ ਉਸ ਦਿਨ ਸ਼ਨੀਵਾਰ ਸਵੇਰੇ 9:30 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ 5 ਨੰਬਰ ਹਾਲ ਦੇ ਵਿੱਚ, ਜਿਸ ਮਾਈ ਭਾਈ ਨੇ ਠੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੋਵੇ, ਇਹ ਸਾਰਿਆਂ ਨੂੰ ਛਕਣਾ ਚਾਹੀਦਾ। ਇਹ ਸੁਨਹਿਰੀ ਸਮਾਂ ਸਤਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਹੁਣ ਘਰ ਦੇ ਵਿੱਚ ਗੰਗਾ ਆਈ ਹੈ, 5 ਪਿਆਰੇ ਸਾਡੇ ਗੁਰੂ ਘਰ ਵਿੱਚ ਆ ਰਹੇ ਹਨ, ਕੋਈ ਵਾਂਝਾ ਨਾ ਰਵੇ, ਸਾਰੇ ਅੰਮ੍ਰਿਤ ਦੇ ਵਿੱਚ ਚੁੱਭੇ ਲਾਓ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੋ ਸਮੂਹ ਸੰਗਤਾਂ ਦਾ ਵੀ ਤੇ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ, ਜੋ ਇਸ ਕਾਰਜਾਂ ਦੇ ਵਿੱਚ ਸਹਿਯੋਗ ਦੇ ਕੇ ਤੇ ਇਸ ਕਾਰਜ ਨੂੰ ਸੰਪੂਰਨ ਕਰਨ ਦਾ ਭਰੋਸਾ ਦਵਾ ਰਹੇ।